ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਆਈ ਅਨਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧਕੂਪ ਤੇ ਲਾਵਹੁ ਆਪਣੀ ਚਰਣੀ ਆਏ ਅਨਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧਕੂਪ ਤੇ ਲਾਵਹੁ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨ ਜਾਨਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮ ਨਦੀ ਜਾਇ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਬੇਸੁਮਾਰ ਅਥਾਹ ਅਗਣਤ ਅਤੁਲ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਜਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਓ। ਇੱਕ ਵਾਰ ਫਿਰ ਰਸਨਾ ਨੂੰ ਕਰੋ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਅੱਜ ਅੰਮ੍ਰਿਤ ਵੇਲੇ ਹਰ ਰੋਜ਼ ਦੀ ਤਰ੍ਹਾਂ ਬਖਸ਼ਿਸ਼ ਦੇ ਘਰ ਵਿੱਚ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਮਰੱਥ ਗੁਰੂ ਪ੍ਰਕਾਸ਼ਵਾਨ ਹੋ ਕੇ ਅੱਜ ਦਾ ਜੋ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸੱਚ ਦੇ ਸੂਰਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਵਿੱਤਰ ਹੁਕਮਨਾਮਾ ਜੈਤ ਸ੍ਰੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ, ਜਿੱਥੇ ਦੋ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਵੀ ਇਹ ਅੱਜ ਆਪ ਸੰਗਤਾਂ ਨੇ ਗੁਰੂ ਕਾ ਹੁਕਮਨਾਮਾ ਸਰਵਣ ਕੀਤਾ, ਉੱਥੇ ਹੁਣ ਇਸ ਅਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਕੀ ਹਜ਼ੂਰੀ ਚ ਆਪ ਹੁਣੇ ਹੀ ਇਹ ਪਵਿੱਤਰ ਮੁੱਖ ਵਾਕ ਸਰਵਣ ਕੀਤਾ ਹੈ। ਸੱਚਖੰਡ ਤੋਂ ਆਏ ਹੋਏ ਗੁਰੂ ਕੇ ਹੁਕਮਨਾਮੇ ਦੀ ਹਰ ਰੋਜ਼ ਹੀ ਇਸ ਪਾਵਨ ਸਥਾਨ ਤੇ ਵਿਚਾਰ ਆਪ ਸਤਿਕਾਰਯੋਗ ਸਿੰਘ ਸਹਿਬਾਨਾਂ ਦੇ ਪਾਸੋਂ ਅਤੇ ਹੋਰ ਪੰਥਕ ਪ੍ਰਸਿੱਧ ਵਿਦਵਾਨਾਂ ਦੇ ਪਾਸੋਂ ਸਮੇਂ ਸਮੇਂ ਗੁਰਮੁਖ ਵਾਕ ਦੀ ਵਿਚਾਰ ਸੁਣ ਕੇ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਜਿੱਥੇ ਗੁਰੂ ਕੇ ਹੁਕਮਨਾਮੇ ਸੱਚਖੰਡ ਵਿਖੇ ਅੱਜ ਸਰਵਣ ਕੀਤੇ ਹਨ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਜ਼ਾਦਾ ਅਨੁਸਾਰ ਅੱਜ ਅਰਦਾਸ ਵਿੱਚ ਤੁਸਾਂ ਨੇ ਗੁਰੂ ਨਾਨਕ ਦੇ ਸੱਤਵੇਂ ਸਰੂਪ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਵੀ ਅਰਦਾਸ ਵਿੱਚ ਸ਼ਬਦ ਸਰਵਣ ਕੀਤੇ ਹਨ, ਕਿਉਂਕਿ ਮਰਜ਼ਾਦਾ ਜਿਤਨੇ ਵੀ ਗੁਰੂ ਕੇ ਗੁਰਪੁਰਬ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਾਰੇ ਹੀ ਗੁਰੂ ਕੇ ਗੁਰਪੁਰਬ ਮਨਾਏ ਜਾਂਦੇ ਹਨ। ਸਮੇਂ ਸਮੇਂ ਗੁਰਪੁਰਬ ਵਾਲੇ ਦਿਨਾਂ ਵਿੱਚ ਆਪ ਅਰਦਾਸ ਵਿੱਚ ਗੁਰਪੁਰਬ ਸੰਬੰਧੀ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਗੁਰਸਿੱਖ ਸੰਗਤਾਂ ਬੈਠੀਆਂ ਆਪ ਸਰਵਣ ਕਰਦੇ ਹੋ। ਅੱਜ ਵੀ ਗੁਰੂ ਹਰਿਰਾਏ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅਰਦਾਸ ਵਿੱਚ ਉੱਥੇ ਸ਼ਬਦ ਸਰਵਣ ਕੀਤੇ ਹਨ। ਮੁੱਖ ਵਾਕ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕੁਝ ਸਮਾਂ ਆਪਾਂ ਇਸ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਇਹ ਮਰਜ਼ਾਦਾ ਜੋ ਵੀ ਪਵਿੱਤਰ ਦਿਹਾੜਾ ਹੁੰਦਾ ਗੁਰਪੁਰਬ ਹੁੰਦਾ ਉਸ ਸੰਬੰਧ ਵਿੱਚ ਵਿਚਾਰ ਕੀਤੀ ਜਾਂਦੀ ਹੈ। ਉਸ ਚੱਲੀ ਆਈ ਪਰੰਪਰਾ ਮਰਜ਼ਾਦਾ ਅਨੁਸਾਰ ਥੋੜਾ ਸਮਾਂ ਆਪਾਂ ਗੁਰੂ ਕਾ ਇਤਿਹਾਸ ਵਿਚਾਰੀਏ। ਉਸ ਧੰਨ ਗੁਰੂ ਨਾਨਕ ਨੇ ਜੋ ਨਾਵਾਂ ਸਰੂਪ ਧਾਰਿਆ, ਵਾਹਿਗੁਰੂ ਸੱਤਵਾਂ ਸਰੂਪ ਧਾਰਨ ਕੀਤਾ, ਉਸ ਸੱਤਵੇਂ ਸਰੂਪ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਪਾਵਨ ਸਰੂਪ ਦਾ ਧਿਆਨ ਧਰ ਕੇ ਉਸ ਸਰੂਪ ਦਾ ਇਤਿਹਾਸ ਸੁਣੀਏ, ਉਸ ਸਰੂਪ ਨਾਲ ਜੁੜਨ ਦਾ ਯਤਨ ਕਰੀਏ। ਗੁਰਸੰਗਤ ਜੀ ਪਾਵਨ ਬਾਣੀ ਦੇ ਬੋਲ ਹਨ, ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਅੱਜ ਦੇ ਦਿਨ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਹਨ ਉਹ ਪਿਤਾ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਮੇਰੇ ਸਮਰੱਥ ਗੁਰੂ ਸਨ 1630 ਨੂੰ ਗੁਰੂ ਹਰਿਰਾਏ ਜੀ ਅੰਮ੍ਰਿਤ ਵੇਲੇ ਪ੍ਰਗਟ ਹੋਏ ਹਨ, ਹਜ਼ੂਰ ਦਾ ਪ੍ਰਕਾਸ਼ ਹੋਇਆ ਹੈ। ਗੁਰਸੰਗਤ ਜੀ ਇਤਿਹਾਸ ਦੇ ਅੰਦਰ ਜ਼ਿਕਰ ਆਇਆ ਹੈ, ਇਤਿਹਾਸ ਦੇ ਬੋਲ ਹਨ, ਜਿਸ ਦਿਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਏ ਨੇ ਨਾ, ਸੁਭਾਵਿਕ ਹੀ ਕਹਿੰਦੇ ਕੀਰਤਪੁਰ ਸਾਹਿਬ ਵਿੱਚ ਕਿ ਦੂਰ ਦੂਰ ਤੱਕ ਸੁੱਤੇ ਸਿੱਧ ਸਾਰਿਆਂ ਦੇ ਮਨਾਂ ਦੇ ਅੰਦਰ ਬਹੁਤ ਚਾਅ ਹੋ ਆਇਆ ਹੈ। ਇਹ ਕੁਦਰਤੀ ਹੈ, ਕੁਦਰਤ ਵੱਲੋਂ ਜਿਹਾ ਜਿਹਾ ਕੋਈ ਵਾਤਾਵਰਣ ਹੁੰਦਾ ਨਾ ਜੀਆਂ ਦੇ ਮਨਾਂ ਦੇ ਅੰਦਰ, ਉਸ ਤਰ੍ਹਾਂ ਦਾ ਭਾਵ ਪ੍ਰਗਟ ਹੋ ਆਉਂਦਾ ਹੈ। ਹੁਣ ਜਦੋਂ ਨਿਰੰਕਾਰ ਜਿਸ ਨੇ ਗੁਰੂ ਨਾਨਕ ਦਾ ਸੱਤਵਾਂ ਰੂਪ ਹੋ ਕੇ ਜੀਆਂ ਨੂੰ ਉਤਾਰਨਾ ਸਮੇਂ ਦੇ ਨਾਲ, ਉਹ ਰੂਪ ਜਦੋਂ ਪ੍ਰਗਟ ਹੋਇਆ ਤਾਂ ਸਾਰਿਆਂ ਦੇ ਮਨਾਂ ਦੇ ਅੰਦਰ ਕਹਿੰਦੇ ਚਾਅ ਹੋ ਆਇਆ, ਆਨੰਦ ਪੈਦਾ ਹੋ ਆਇਆ ਹੈ। ਜਦੋਂ ਸੁਭਾਵਿਕ ਅਚਾਨਕ ਆਨੰਦ ਪੈਦਾ ਹੋਇਆ ਤਾਂ ਸਭ ਦੇ ਮਨਾਂ ਦੇ ਅੰਦਰ ਵਿਚਾਰ ਵੀ ਕਾਹਦੀ ਖੁਸ਼ੀ ਹੈ। ਇਤਿਹਾਸ ਦਾ ਕਥਨ ਹੈ, ਪੁਰਜਨ ਆਨੰਦ ਅਚਾਨਕ ਹੋਵਾ, मानव सब दिस मैं सुख जोबा। अज कीरतपुर साहब की धरती दे उत्ते सारिआं नूं सुख अनुभव हो रहा है, सुख प्रतीत हो रहा है, पर समझ नहीं पै रही है उस सुख दे विच्चों सुख देन वाला की कारण है। सवा जाम जब रही तरजामा, जन्म्यो बालक बदन अवरामा। बालक स्वरूप जिहदा बदन मुख बहुत ही अवरामा सुंदर है, ऐसा मन मोहना स्वरूप अज बाबा गुरदित्ता जी दे कर कीरतपुर साहब की पावन धरती दे उत्ते प्रगट होया है। भाई साहब जी कहंदे हन, मेरे समर्थ गुरु गुरु हर राय साहब जी महाराज प्रगट होए, गण दासी मिल मंगल गायो। सारियां दासियां ने, सेवकां ने, गुरसिखां ने गुरु के शब्द पढ़े ने, बड़ा उत्साह किया जा रहा है। भाई साहब जी अगे लिखते हैं, गण दासी मिल देत बधाई, श्री गुरदित्ता सुन हर खाई। बाबा गुरदित्ता जी बड़े प्रसन्न होए हैं। जदों बाबा गुरदित्ता जी नूं आके बधाइयां दित्तियां गईयां जी, तुहाडे घर सहजादा प्रगट होया है, बाबा गुरदित्ता जी दे मन अंदर बड़ा चा, गुरसंगत जी मेरे गुरु हर राय जी कीरतपुर साहब की धरती ते प्रगट होए बाबा गुरदित्ता जी दे घर, पर धन गुरु नानक छेवें स्वरूप विच उस वेले जगत जियां नूं तार रहे ने इसे ही पावन धरती ते। इतिहास दसदा मीरी पीर दे मालक गुरु हरगोबिंद साहब जी श्री अकाल तख्त साहब जी की जगह दे उत्ते सुभायमान हन। इत्थे अमृतसर की पावन धरती ते गुरु हरगोबिंद साहब जी महाराज जो दल भंजन गुर सूरमा बड़ जोधा बहु परोपकारी सतगुरु जिया नूं निवाज रहे ने। सुभाविक सी बाबा गुरदित्ता जी छेवें गुरु जी दे वड्डे साहिबजादे सन। बाबा जी दे पिता सतगुरु जी जगत गुरु ने, ते हुण सपुत्र दी खुशी गुरु का पोतरा होवे प्रगट होया ते गुरु जी कोल क्यों ना खबर भेजी जावे। इतिहास दा कथन है, कहिंदे बाबा गुरदित्ता जी ने अपने इस सपुत्र श्री हर राय जी दे प्रगट होण दी खुशी दी खबर पिता गुरु हरगोबिंद साहब जी महाराज कोल अमृतसर भेजी गुरसिखां राही। गुरसिख सेवक उत्थों भेजे हन भी अमृतसर दी पावन धरती ते जाओ, पिता गुरु जी नूं जाके आ मेरे वल्लों पत्रका ते इस सहजादे दे प्रगट होण दी खबर सुनाओ। नाल ही उस विच लिखिया है भी पिता सतगुरु जी तुहाडे घर दूसरा पोतरा प्रगट होया, क्योंकि पहले बाबा धीरमल जी का जन्म हो चुकिया सी ना। नाल विच लिखिया पिता सतगुरु जी तुहाडी बख्शिश होई, तुहाडी कृपा नाल दूसरा पोतरा प्रगट होया, पर कृपा करियो जो तुहानू भावे उस अपने पोतरे का नाम तुसी रख करके इन्हां सेवकां राही दासरियां दे कोल नाम उजागर करना, महाराज आप रख देना। इतिहास दा कथन है, गुरसंगत जी गुरु हर राय जी कीरतपुर साहब की धरती ते प्रगट हुंदे ने, पर नाम उन्हां दा मीरी पीर दे मालक गुरु हरगोबिंद साहब जी अमृतसर की धरती ते रख रहे ने। इतिहास दा कथन है, पिता गुरु ढिग दास पठाए, अनक प्रकार की बिना लिखाए। बहुत बेनतियां पिता गुरु कोल भेजियां गईयां लिख करके। पौत्र आप को दुती सहावत, नाम राखियो जो मन भावत। ए पिता सतगुरु जी आपका दूसरा पोतरा सोभनीक प्रगट होया है, आप कृपा करियो आप नाम रखना करो। सुधा सरोवर चल कर आया, सुधा सरोवर अमृतसर कीरतपुर साहब तो चल के आए हुए सेवक इथे आ पहुंचे ने। सतगुर आगे शीस नवाए, आके गुरु के सिखा ने सब तो पहला मीरी पीर दे मालक गुरु हरगोबिंद साहब जी महाराज नूं मत्था टेकिया है, ते सतगुरु साहब जी नूं फिर ओ बाबा गुरदित्ता जी वल्लों जो चिट्ठी लिख भेजी गई सी दित्ती गई, पोतर जन्म सुन मन आनंदे, ਪੋਤਰੇ ਦਾ ਜਨਮ ਸੁਣ ਕੇ ਪੜ੍ਹ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬੜੇ ਆਨੰਦ ਬੜੇ ਪ੍ਰਸੰਨ ਹੋਏ। ਜਿੱਥੇ ਕੀਰਤਪੁਰ ਸਾਹਿਬ ਵਿੱਚ ਸੰਗਤਾਂ ਨੂੰ ਸੁੱਖ ਆਨੰਦ ਪ੍ਰਾਪਤ ਹੋਇਆ, ਇੱਥੇ ਮੀਰੀ ਪੀਰ ਦੇ ਮਾਲਕ ਗੁਰੂ ਜੀ ਨੇ ਵੀ ਖੁਸ਼ੀ ਮਨਾਈ ਹੈ। ਆਨ ਵਧਾਈ ਬੇਅੰਤ ਭਨੰਦੇ। ਜਦੋਂ ਅੰਮ੍ਰਿਤਸਰ ਵਿੱਚ ਪਤਾ ਲੱਗ ਗਿਆ ਵੀ ਸਿੱਖ ਕੀਰਤਪੁਰ ਸਾਹਿਬ ਤੋਂ ਪੋਤਰੇ ਦੀ ਖਬਰ ਖੁਸ਼ੀ ਦੀ ਦੇਣ ਆਏ ਨੇ ਗੁਰੂ ਜੀ ਨੂੰ, ਤਾਂ ਅੰਮ੍ਰਿਤਸਰ ਦੀਆਂ ਸੰਗਤਾਂ ਵੀ ਆਨ ਵਧਾਈ ਬੇਅੰਤ ਭਨੰਦੇ, ਸਾਰੇ ਸਿੱਖ ਗੁਰੂ ਹਰਗੋਬਿੰਦ ਜੀ ਨੂੰ ਵੀ ਆ ਕੇ ਵਧਾਈਆਂ ਦੇਣ ਲੱਗੇ। ਗੁਰਸੰਗਤ ਜੀ, ਜਿਸ ਗੁਰੂ ਪਾਤਸ਼ਾਹ ਦਾ ਅੱਜ ਪਵਿੱਤਰ ਪ੍ਰਕਾਸ਼ ਗੁਰਪ੍ਰਵਾਹ, ਉਸ ਮੇਰੇ ਸਮਰੱਥ ਗੁਰੂ ਦੀਆਂ ਵਧਾਈਆਂ ਕੀਰਤਪੁਰ ਵੀ ਦਿੱਤੀਆਂ ਜਾ ਰਹੀਆਂ ਨੇ ਬਾਬਾ ਗੁਰਦਿੱਤਾ ਜੀ ਨੂੰ, ਤੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਤੇ ਤਾਂ ਸਤਿਗੁਰੂ ਜੀ ਨੇ ਜਦੋਂ ਸੁਣਿਆ ਹੈ ਪੁੱਤਰ ਜਨਮ ਸੁਨ ਮਨ ਆਨੰਦੇ, ਆਨ ਵਧਾਈ ਬੇਅੰਤ ਭਨੰਦੇ, ਬਹੁਤ ਵਧਾਈਆਂ ਦੇ ਰਹੇ ਹਨ। ਅੱਗੇ ਇਤਿਹਾਸ ਦਾ ਫਿਰ ਜ਼ਿਕਰ ਆਉਂਦਾ ਵਿਸਥਾਰ ਨਾਲ। ਗੁਰਤਾ ਮਾਲਕ ਸਤਿਗੁਰ ਜਾਨਾ, ਸ੍ਰੀ ਹਰਿ ਰਾਏ ਸੋ ਨਾਮ ਬਖਾਨਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਾਣ ਲਿਆ ਵੀ ਇਹ ਜਿਹੜਾ ਪੋਤਰਾ ਪ੍ਰਗਟ ਹੋਇਆ ਹੈ ਸਮੇਂ ਦੇ ਨਾਲ, ਇਹਨਾਂ ਨੇ ਸਾਥੋਂ ਬਾਅਦ ਗੁਰੂ ਰੂਪ ਹੋ ਕਰਕੇ ਜਗਤ ਜੀਆਂ ਨੂੰ ਧਾਰਨਾ ਹੈ। ਭਾਈ ਸਾਹਿਬ ਜੀ ਲਿਖਦੇ ਨੇ, ਗੁਰਤਾ ਮਾਲਕ ਸਤਿਗੁਰ ਜਾਨਾ, ਸ੍ਰੀ ਹਰਿ ਰਾਏ ਸੋ ਨਾਮ ਬਖਾਨਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਆਪਣੇ ਪੋਤਰੇ ਗੁਰੂ ਹਰਿ ਰਾਏ ਜੀ ਦਾ ਨਾਮ ਸ੍ਰੀ ਹਰਿ ਰਾਏ ਰੱਖਿਆ। ਗੁਰਤਾ ਮਾਲਕ ਸਤਿਗੁਰ ਜਾਨਾ, ਸ੍ਰੀ ਹਰਿ ਰਾਏ ਸੋ ਨਾਮ ਬਖਾਨਾ। ਅੱਜ ਉਸ ਮੇਰੇ ਸਮਰੱਥ ਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਗੁਰਸਿੱਖ ਛੇਵੇਂ ਗੁਰੂ ਜੀ ਤੋਂ ਹੁਕਮ ਪਾ ਕੇ ਫਿਰ ਕੀਰਤਪੁਰ ਸਾਹਿਬ ਵਾਪਸ ਪਹੁੰਚੇ। ਬਾਬਾ ਗੁਰਦਿੱਤਾ ਜੀ ਨੂੰ ਸਾਰਿਆਂ ਨੂੰ ਨਾਮ ਬਾਰੇ ਦੱਸਿਆ ਗਿਆ ਹੈ ਵੀ ਆਹ ਨਾਮ ਰੱਖਿਆ ਗਿਆ ਹੈ। ਮੇਰੇ ਸਤਿਗੁਰੂ ਜੀ, ਬਚਪਨ ਜਿਹੜਾ ਬਾਲਕਪਨਾ ਉਹ ਪਹਾੜੀਆਂ ਜਿਹੜੀਆਂ ਕੀਰਤਪੁਰ ਸਾਹਿਬ ਦੀਆਂ ਹਨ, ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਾਲ ਲੀਲਾ ਬਾਲ ਚੋਜ ਕਰਦਿਆਂ ਬਤੀਤ ਕੀਤੇ ਆ। ਇੱਕ ਇਤਿਹਾਸ ਦੇ ਅੰਦਰ ਇੱਕ ਨਹੀਂ ਅਨੰਤ ਗੁਰੂ ਦੇ ਇਤਿਹਾਸ ਚ ਪ੍ਰਸੰਗ ਹਨ। ਸੰਖੇਪ ਰੂਪ ਵਿੱਚ ਕੁਝ ਬੇਨਤੀ ਕਰਨੀ ਹੈ ਸਮੇਂ ਅਨੁਸਾਰ। ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਧਰਤੀ ਤੇ ਸੁਭਾਏ ਮਾਣ ਨੇ। ਇਤਿਹਾਸ ਚ ਘਟਨਾ ਦਾ ਜ਼ਿਕਰ ਆਉਂਦਾ, ਕੀਰਤਪੁਰ ਸਾਹਿਬ ਬੜਾ ਸੁੰਦਰ ਇੱਕ ਬਾਗ ਹੈ। ਇੱਕ ਦਿਨ ਛੇਵੇਂ ਗੁਰੂ ਜੀ ਉਸ ਬਾਗ ਦੀ ਸੈਰ ਕਰਨ ਗਏ। ਦਿਨ ਹੈ, ਦੁਪਹਿਰ ਦਾ ਸਮੇਂ, ਗਰਮੀ ਦੀ ਮੌਸਮ ਹੈ। ਗੁਰ ਇਤਿਹਾਸ ਅੰਦਰ ਆਏ ਜ਼ਿਕਰ ਮੁਤਾਬਕ ਗੁਰੂ ਜੀ ਦੇ ਨਾਲ ਸੰਗਤਾਂ ਵੀ ਗਈਆਂ, ਗੁਰਸਿੱਖ ਗਏ ਨੇ, ਤੇ ਨਾਲ ਹੀ ਸੰਗਤ ਦੇ ਪਿੱਛੇ ਤੇ ਮੇਰੇ ਸਮਰੱਥ ਗੁਰੂ ਗੁਰੂ ਕੇ ਪੋਤਰੇ ਸ੍ਰੀ ਹਰਿ ਰਾਏ ਜੀ ਵੀ ਜਾ ਰਹੇ ਹਨ। ਗੁਰ ਇਤਿਹਾਸ ਦਾ ਬੋਲ ਹੈ, ਇੱਕ ਦਿਨ ਉਪਵਣ ਕੀ ਗੁਰ ਸੈਰ, ਕਰਤ ਫਿਰਤ ਸਾ ਆਨੰਦ ਧੈਰ। ਉਪਵਣ ਨਾਮ ਆ ਬਾਗ ਦਾ। ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਸੈਰ ਕਰ ਰਹੇ ਸਨ ਬਾਗ ਵਿੱਚ। ਇੱਕ ਦਿਨ ਉਪਵਣ ਕੀ ਗੁਰ ਸੈਰ, ਕਰਤ ਫਿਰਤ ਸਾ ਆਨੰਦ ਧੈਰ। ਸੰਗਾਤੀ ਨਾਤੀ ਵਖਿਆਤੀ, ਜਿੱਥੇ ਹੋਰ ਸੰਗਤ ਨਾਲ ਸੀ ਨਾ, ਉੱਥੇ ਨਾਤੀ ਨਾਮ ਪੋਤਰੇ ਦਾ, ਉੱਥੇ ਪੋਤਰੇ ਸ੍ਰੀ ਹਰਿ ਰਾਏ ਜੀ ਵੀ ਨਾਲ ਸਨ। ਸੰਗਾਤੀ ਨਾਤੀ ਵਖਿਆਤੀ, ਵਖਿਆਤੀ ਪ੍ਰਗਟ ਹੀ। ਸੁੰਦਰ ਬਾਪ ਬੈ ਬਾਲ ਸੁਹਾਤੀ, ਬੜਾ ਸੁੰਦਰ ਸਰੂਪ ਆ ਸ੍ਰੀ ਹਰਿ ਰਾਏ ਜੀ ਦਾ। ਸੁੰਦਰ ਬਾਪ, ਬਾਪ ਨਾਮ ਸਰੀਰ ਦਾ, ਸੁੰਦਰ 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 ਬਾਪ ਬੈ ਬਾਲ ਸੁਹਾਤੀ, ਤੇ ਆਜੂ ਜਿਹੜੀ ਉਮਰ ਆ ਉਹ ਬਾਲਕ ਹੈ ਸ੍ਰੀ ਹਰਿ ਰਾਏ ਜੀ ਮਹਾਰਾਜ ਦੀ। ਬਾਵਨ ਕਲੀ ਕੇਰ ਬੜ ਜਾਮਾ, ਸ੍ਰੀ ਹਰਿ ਰਾਏ ਹੋਤੋ ਅਬਰਾਮਾ। ਕਿਤੇ ਤਾਂ ਇਤਿਹਾਸ ਚ ਗਿਆਨੀ ਗਿਆਨ ਸਿੰਘ ਜੀ ਨੇ ਤਾਂ 52 ਕਲੀਆਂ ਦਾ ਹੀ ਲਿਖਿਆ, ਕਈ ਥਾਈ 101 ਕਲੀ ਦਾ ਲਿਖਿਆ ਵੀ ਇਤਿਹਾਸ ਵਿੱਚ ਜ਼ਿਕਰ ਆਇਆ। ਰਹੁ ਵਿਚਾਰ, ਇਸ ਤਰ੍ਹਾਂ ਸ੍ਰੀ ਹਰਿ ਰਾਏ ਹੋਤੋ ਅਬਰਾਮਾ, ਬਹੁਤ ਸੁੰਦਰ ਚੋਗਾ ਵੱਡਾ ਖੁੱਲਾ ਗੁਰੂ ਹਰਿ ਰਾਏ ਜੀ ਮਹਾਰਾਜ ਦੇ ਬਾਲਕਪਣੇ ਚ ਅਵਸਥਾ ਚ ਪਹਿਨਿਆ ਹੋਇਆ ਹੈ। ਅਤ ਸੁੱਠ ਫੂਲ ਖਿੜੇ ਮਗ ਮਾਹੀ, ਥੇ ਜਾਮਾ ਲੱਗ ਟੁੱਟੇ ਵਾਹੀ। ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਚਲੇ ਗਏ, ਜਾਂਦਿਆਂ ਰਸਤੇ ਚ ਇੱਕ ਬਹੁਤ ਸੁੰਦਰ ਫੁੱਲ ਖਿੜਿਆ ਹੋਇਆ, ਉਹਦੇ ਕੋਲ ਖਲੋ ਕੇ ਛੇਵੇਂ ਗੁਰੂ ਵੇਖ ਕੇ ਗਏ ਹਨ, ਗੁਰ ਇਤਿਹਾਸ ਚ ਜ਼ਿਕਰ ਹੈ। ਤੇ ਪਿੱਛੇ ਹੋਰ ਸੰਗਤਾਂ ਵੀ ਲੰਘੀਆਂ। ਸ੍ਰੀ ਹਰਿ ਰਾਏ ਜੀ ਜਦੋਂ ਲੰਘੇ ਤਾਂ ਚੋਗਾ ਬਹੁਤਾ ਖੁੱਲਾ ਸੀ, ਤੇਜ਼ੀ ਨਾਲ ਜਾਂਦਿਆਂ ਉਹ ਚੋਗੇ ਦੇ ਨਾਲ ਸ਼ੋਅ ਕਰਕੇ ਫੁੱਲ ਟੁੱਟ ਕੇ ਥੱਲੇ ਗਿਰ ਗਿਆ। ਪਰ ਗੁਰੂ ਹਰਿ ਰਾਏ ਨੇ ਨਹੀਂ ਵੇਖਿਆ, ਪਿੱਛੇ ਜਿਹੜੇ ਹੋਰ ਸਿੱਖ ਜਾਂਦੇ ਸਨ ਨਾਲ ਉਹਨਾਂ ਨੇ ਉਹ ਵੇਖਿਆ ਵੀ ਇਹਨਾਂ ਦੇ ਚੋਗੇ ਨਾਲ ਟੁੱਟਿਆ। ਕੁਝ ਦੇਰ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਮੁੜ ਕੇ ਉਸੇ ਰਸਤੇ ਵਾਪਸ ਆਏ, ਗਰਮੀ ਦੀ ਮੌਸਮ ਸੀ, ਜਿਹੜਾ ਫੁੱਲ ਜਾਂਦਿਆਂ ਬੜਾ ਖੁਸ਼ਬੂਦਾਰ ਬੜਾ ਸੁੰਦਰ ਖਿੜਿਆ ਦੇਖਿਆ ਸੀ ਨਾ ਕੋਲ ਖਲੋ ਕੇ, ਆਉਂਦਿਆਂ ਦੇਖਿਆ ਤਾਂ ਧਰਤੀ ਤੇ ਟੁੱਟਿਆ ਹੋਇਆ ਫੁੱਲ ਮੁਰਝਾਇਆ ਪਿਆ ਹੈ। ਮੇਰੇ ਗੁਰਦੇਵ ਸਮਰੱਥ ਗੁਰੂ ਸਿੱਖਿਆ ਦੇਣ ਲਈ ਬਖਸ਼ਿਸ਼ ਕਰਨ ਲਈ ਉਸ ਫੁੱਲ ਦੇ ਕੋਲ ਅੰਤਰਜਾਮੀ ਗੁਰੂ ਜੀ ਖਲੋ ਗਏ। ਬਈ ਜਾਂਦਿਆਂ ਤੱਕਿਆ ਸੀ ਇਹ ਫੁੱਲ ਟਾਣੀ ਦੇ ਨਾਲ ਲੱਗਿਆ ਹੋਇਆ ਸੀ, ਕਿੰਨੀ ਖੁਸ਼ਬੂ ਕਿੰਨਾ ਖਿੜਿਆ ਹੋਇਆ ਫੁੱਲ ਸੀ, ਕਿੰਨਾ ਸੋਹਣਾ ਜਾਪਦਾ ਸੀ। ਇਹ ਫੁੱਲ ਕਿਸਨੇ ਤੋੜ ਦਿੱਤਾ ਹੈ? ਹੁਣ ਇਸ ਫੁੱਲ ਦੀ ਦੇਖੋ ਕੀ ਦੱਸਿਆ, ਮੁਰਝਾ ਗਿਆ, ਟਾਣੀ ਦੇ ਨਾਲ ਲੱਗਿਆ ਹੀ ਸੋਭਦਾ ਹੈ। ਸਾਰਿਆਂ ਦੀਆਂ ਨੀਵੀਆਂ ਪੈ ਗਈਆਂ, ਕਿਸੇ ਨੇ ਨਾ ਦੱਸਿਆ, ਜਿਹਨੂੰ ਨਹੀਂ ਸੀ ਪਤਾ ਦੱਸਦੇ ਵੀ ਕਿੱਥੋਂ। ਜਿਸ ਸੇਵਕ ਨੇ ਦੇਖਿਆ ਸੀ ਵੀ ਕਿਸ ਤਰ੍ਹਾਂ ਟੁੱਟਿਆ, ਉਹਨੇ ਹੱਥ ਜੋੜ ਬੇਨਤੀ ਕਰ ਦਿੱਤੀ, ਪਾਤਸ਼ਾਹ ਜੀ ਆਪ ਜੀ ਦੇ ਪੋਤਰੇ ਸ੍ਰੀ ਹਰਿ ਰਾਏ ਜੀ ਦੇ ਚੋਗੇ ਦੇ ਨਾਲ ਸ਼ੋ ਕਰਕੇ ਇਹ ਫੁੱਲ ਟੁੱਟਿਆ ਹੈ। ਬਸ ਇਹ ਸੇਵਕ ਦੇ ਕਹਿਣ ਦੀ ਦੇਰ ਸੀ, ਸ੍ਰੀ ਹਰਿ ਰਾਏ ਜੀ ਨੇ ਵੀ ਹੱਥ ਜੋੜ ਲਏ ਤੇ ਨੀਵੀਂ ਪਾਲੀ, ਨੇਤਰਾਂ ਚ ਜਲ ਵਹਿ ਤੁਰਿਆ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਨਮੁਖ ਖਲੋਤੇ ਨੇ ਤੇ ਉਸ ਵੇਲੇ ਇਤਿਹਾਸ ਦਾ ਕਥਨ ਹੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਿਆ ਦੇਣ ਲਈ ਜੋ ਵਚਨ ਕਹੇ ਉਹ ਇਤਿਹਾਸ ਦਾ ਇਸ ਤਰ੍ਹਾਂ ਕਥਨ ਹੈ, ਸੁਮਤ ਸ੍ਰੀ ਗੁਰ ਸੁਮਤ ਦੇਵਨ ਕੇ ਕਾਜੈ ਕਹਿਓ ਕਿ ਜਾਮਾ ਪੈਣ ਦਰਾਜੈ ਕਿਉਂ ਨਾ ਸੰਭਾਰ ਸੰਕੋਚ ਚੱਲੇ ਹੈ ਚਪਲ ਚਾਲ ਕਰ ਵਿਘਨ ਕਰੇ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਮਤ ਦੇਣ ਲਈ ਸਿੱਖਿਆ ਦੇਣ ਲਈ ਕਿਹਾ ਵੀ ਤੁਸੀਂ ਇਸ ਐਡਾ ਵੱਡਾ ਚੋਗਾ ਤਾਂ ਪਹਿਨੇ ਹੈ ਤੇ ਇਸ ਨੂੰ ਸ੍ਰੀ ਹਰਿ ਰਾਏ ਜੀ ਤੁਸੀਂ ਸੰਭਾਲ ਕੇ ਕਿਉਂ ਨਹੀਂ ਚੱਲਦੇ ਹੋ? ਜਿਸ ਚੋਗੇ ਨੇ ਟਾਣੀ ਨਾਲੋਂ ਫੁੱਲ ਤੋੜ ਦਿੱਤਾ ਇਹ ਹੋਰ ਵੀ ਕਿਸੇ ਨੂੰ ਖੇਦ ਨਾ ਪਹੁੰਚਾਵੇ, ਤੁਸਾਂ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਨੇ, ਬਹੁਤ ਸੰਕੋਚ ਕੇ ਜੀਵਨ ਦੇ ਅੰਦਰ ਚੱਲਣ ਦੀ ਲੋੜ ਹੈ, ਤੁਹਾਥੋਂ ਸਭ ਨੇ ਸਿੱਖਿਆ ਲੈਣੀ ਆ। ਧੰਨ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿੱਥੇ ਦਲ ਭੰਜਨ ਗੁਰ ਸੂਰਮਾ ਨੇ, ਗੁਰ ਸੰਗਤ ਜੀ 75,000 ਸੈਨਾ ਜਦੋਂ ਕਰਤਾਰਪੁਰ ਦੀ ਧਰਤੀ ਤੇ ਚੜ ਕੇ ਆਉਂਦੀ ਆ, ਉੱਥੇ ਦਲ ਭੰਜਨ ਗੁਰ ਸੂਰਮਾ ਹੈ, ਅਣਗਿਣਤ ਦੁਸ਼ਮਣਾਂ ਨੂੰ ਸਦਾ ਦੀ ਨੀਂਦ ਜੰਗ ਵਿੱਚ ਸਮਾਉਣ ਵਾਲੇ ਮੇਰੇ ਗੁਰੂ, ਵੱਡੇ ਚਾਰ ਜੰਗ ਲੜੇ ਮੇਰੇ ਸਤਿਗੁਰੂ ਨੇ, ਤੇ ਮਨ ਕਿਤਨਾ ਕੋਮਲ ਹੈ, ਅੱਜ ਇੱਕ ਫੁੱਲ ਵੀ ਟਾਹਣੀ ਨਾਲੋਂ ਟੁੱਟਿਆ ਹੋਇਆ ਦੇਖ ਕੇ ਹਜ਼ੂਰ ਦਾ ਮਨ ਦਰਬ ਗਿਆ। ਸ੍ਰੀ ਗੁਰ ਸਮਤ ਦੇਵਨ ਕੇ ਕਾਜੈ ਕਿਉਂ ਕਿ ਜਾਮਾ ਪਹਿਣ ਦਰਾਜਾ, ਬਹੁਤ ਦਰਾਜਾ ਲੰਬਾ ਚੋਲਾ ਪਹਿਨਿਆ ਹੈ, ਕਿਉਂ ਨਾ ਸੰਭਾਲ ਸੰਕੋਚ ਚੱਲੇ ਹੈ, ਕਿਉਂ ਨੀ ਇਹਨੂੰ ਸੰਕੋਚ ਕੇ ਚੱਲਦੇ, ਚਾਪਲ ਚਾਲ ਕਰ ਵਿਘਨ ਕਰੇ ਹੈ, ਤੇਜ਼ੀ ਨਾਲ ਚੱਲਦੇ ਹੋਏ ਤਾਂ ਵਿਘਨ ਪਾਉਂਦਾ ਹੈ। ਤੇ ਇਤਿਹਾਸ ਦਾ ਕਥਨ ਹੈ, ਮੇਰੇ ਗੁਰੂ ਹਰਿ ਰਾਏ ਜੀ ਨੇ ਮਾਨ ਪਤਾਮੇ ਕੇਰ ਸਖਾਵਨ ਜਾਮਾ ਕਰਸੋ ਕਰਿਓ ਉਠਾਵਨ, ਉਹਦੇ ਹੀ ਖਲੋਤਿਆਂ ਕਹਿੰਦੇ ਪਤਾਮੇ ਦਾਦੇ ਗੁਰੂ ਦੇ ਬਚਨ ਸਿੱਖਿਆ ਨੂੰ ਦ੍ਰਿੜ ਕਰਕੇ ਮਨ ਵਿੱਚ ਵਸਾ ਲਿਆ, ਦੋਵੇਂ ਹੱਥਾਂ ਨਾਲ ਆਪਣਾ ਚੋਲਾ ਕਹਿੰਦੇ ਇਕੱਠਾ ਕਰ ਲਿਆ ਹੈ। ਮਾਨ ਪਤਾਮੇ ਕੇਰ ਸਖਾਵਨ ਜਾਮਾ ਕਰਸੋ ਕਰਿਓ ਉਠਾਵਨ, ਪੁਣ ਕਵਹੀ ਨਹਿ ਸ਼ੋਰ ਚੱਲੇ ਹੈ, ਅੰਤ ਪ੍ਰਿਅੰਤ ਨਿਵਾਹਿਓ ਭਲੇ ਹੈ। ਭਾਵੇਂ ਗੁਰੂ ਹੋ ਕੇ ਜਗਤ ਜੀਆਂ ਨੂੰ ਤਾਰਿਆ, ਪਰ ਇਤਿਹਾਸ ਦਾ ਕਥਨ ਹੈ ਕਦੇ ਚੋਲਾ ਛੱਡ ਕੇ ਨਹੀਂ ਤੁਰੇ। ਗੁਰੂ ਹਰਿ ਰਾਏ ਜੀ ਦਾਦੇ ਗੁਰੂ ਦੇ ਵਚਨਾਂ ਨੂੰ ਦ੍ਰਿੜ ਕਰਕੇ ਧਾਰ ਰੱਖਿਆ ਜ਼ਿੰਦਗੀ ਚ, ਹਰ ਟਾਈਮ ਜਦੋਂ ਚੱਲਦੇ ਤਾਂ ਪੁਣ ਕਵੀ ਨੇ ਸੋਰ ਚੱਲੇ ਹੈ, ਅੰਤ ਪ੍ਰਿਅੰਤ ਅਖੀਰਲੇ ਸਮੇਂ ਤੱਕ ਸੰਭਾਲ ਕੇ ਰੱਖਿਆ ਚੋਲੇ ਨੂੰ, ਇਕੱਠਾ ਕਰਕੇ ਚੱਲਦੇ, ਅੰਤ ਪ੍ਰਿਅੰਤ ਨਿਵਾਹਿਓ ਭਲੇ ਹੈ, ਭਲੀ ਤਰ੍ਹਾਂ ਉਹ ਵਚਨ ਨਿਵਾਏ। ਪਰ ਫਿਰ ਇੱਕ ਦਿਨ ਗੁਰਸੰਗਤ ਜੀ, ਉਹ ਦਿਨ ਆ ਗਿਆ ਜਦੋਂ ਮੀਰ ਪੀਰ ਦੇ ਮਾਲਕ ਸਮਰੱਥ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਵਣ ਦੀ ਤਿਆਰੀ ਕੀਤੀ ਹੈ, ਸਨ 1644 ਦੇ ਅੰਦਰ ਮੇਰੇ ਸਮਰੱਥ ਗੁਰੂ ਸ੍ਰੀ ਗੁਰੂ ਹਰਿ ਰਾਏ ਜੀ ਦੀ ਹਾਲੇ 14 ਕੁ ਸਾਲ ਦੀ ਆਜੂ ਆ। ਅੱਜ ਸਤਿਗੁਰੂ ਜੀ ਨੇ ਭਰੇ ਇਕੱਠ ਦੇ
ਸ੍ਰੀ ਹਰ ਰਾਏ ਜੀ ਨੂੰ ਆਪਣੇ ਪੋਤਰੇ ਦੀ ਪਰਿਕਰਮਾ ਕਰਕੇ ਨਾ ਉਹਨਾਂ ਨੂੰ ਮੱਥਾ ਟੇਕ ਦਿੱਤਾ ਹੈ, ਉਹਨਾਂ ਨੂੰ ਗੁਰਿਆਈ ਗੱਦੀ ਬਖਸ਼ ਦਿੱਤੀ। ਇਤਿਹਾਸ ਦਾ ਕਥਨ ਹੈ, ਜਗ ਬੰਧਨ ਬੰਧਨ ਕਰ ਦੀਨੀ, ਨੰਦਨ ਨੰਦਨ ਤਾਈ ਕਲੰਗੀ ਜਿਗਾ ਅਮੋਲ ਸਿਰੇ ਪਾ ਦੀਨੇ ਸਹਿ ਗੁਰਿਆਈ ਸਮੇਤ ਗੁਰਿਆਈ ਦੇ। ਜਗ ਬੰਧਨ ਬੰਧਨ ਕਰ ਦੀਨੀ, ਜਗਤ ਜੀ ਨੂੰ ਸਾਰਾ ਜਗਤ ਜਿਸ ਗੁਰੂ ਹਰਗੋਬਿੰਦ ਜੀ ਨੂੰ ਮੱਥਾ ਟੇਕਦਾ, ਅਸ ਉਸ ਗੁਰੂ ਨੇ ਅੱਜ ਮੱਥਾ ਟੇਕ ਦਿੱਤਾ। ਕਿਸ ਨੂੰ? ਨੰਦਨ ਨੰਦਨ ਤਾਈ, ਨੰਦਨ ਨਾਮ ਪੁੱਤਰ ਦਾ, ਨੰਦਨ ਨੰਦਨ ਪੁੱਤਰ ਦੇ ਪੁੱਤਰ ਨੂੰ, ਜਾਣੇ ਆਪਣੇ ਪੋਤਰੇ ਨੂੰ। ਜਗ ਬੰਧਨ ਬੰਧਨ ਕਰ ਦੀਨੀ, ਨੰਦਨ ਨੰਦਨ ਤਾਈ ਕੱਲੀ ਵੰਦਨਾ ਹੀ ਨਹੀਂ ਕੀਤੀ, ਮੱਥਾ ਹੀ ਨਹੀਂ ਟੇਕਿਆ, ਕਲੰਗੀ ਜਿਗਾ ਅਮੋਲ ਸਿਰੇ ਪਾ ਦੀਨੇ ਸਹਿ ਗੁਰਿਆਈ ਸਮੇਤ ਗੁਰਿਆਈ ਗੱਦੀ ਦੇ। ਗੁਰੂ ਹਰ ਰਾਏ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਕੁਝ ਬਖਸ਼ਿਸ਼ ਕਰ ਦਿੱਤਾ। ਆਪ ਪਰਿਕਰਮਾ ਕਰਕੇ ਮੱਥਾ ਟੇਕ ਕੇ ਗੁਰਿਆਈ ਗੱਦੀ ਬਖਸ਼ ਕੇ ਫਿਰ ਕੀ ਹੁਕਮ ਕੀਤਾ ਸੰਗਤ ਨੂੰ? ਪੁਣ ਸੁਣਾਏ ਸਭਨ ਕੋ ਭਾਖਿਓ, ਇਨ ਕੋ ਮਮ ਬਪ ਮਾਨਿਓ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ, ਗੁਰਸਿੱਖੋ ਅੱਜ ਤੋਂ ਬਾਅਦ ਮੇਰਾ ਬਪ, ਮੇਰਾ ਸਰੂਪ, ਮੇਰਾ ਸਰੀਰ ਇਹ ਸ੍ਰੀ ਹਰ ਰਾਏ ਜੀ ਨੂੰ ਜਾਣਨਾ। ਪੁਣ ਸੁਣਾਏ ਸਭਨ ਕੋ ਭਾਖਿਓ, ਇਨ ਕੋ ਮਮ ਬਪ ਮਾਨਿਓ, ਮੇਰਾ ਸਰੂਪ ਮੰਨਣਾ ਇਹਨਾਂ ਨੂੰ। ਪਰ ਦੇਖੋ ਗੁਰਸਿੱਖਾਂ ਨੇ ਤਾਂ ਮੰਨਣਾ ਹੀ ਸੀ ਹੁਕਮ। ਰਾਗ ਰੋਖ ਬਿਨ ਤੀਨੋ ਪੁੱਤਰਨ, ਝੱਟ ਉੱਠ ਬੰਧਨ ਠਾਨਿਓ। ਛੇਵੇਂ ਗੁਰੂ ਦੇ ਉਹਦੇ ਤਿੰਨ ਸਾਹਿਬਜ਼ਾਦੇ ਉੱਥੇ ਮੌਜੂਦ ਸਨ, ਕਿਉਂਕਿ ਛੇਵੇਂ ਗੁਰੂ ਦੇ ਪੰਜ ਸਾਹਿਬਜ਼ਾਦੇ ਸਨ, ਦੋ ਸਮਾ ਚੁੱਕੇ ਸਨ। ਸਤਿਕਾਰਯੋਗ ਸ੍ਰੀ ਹਰ ਰਾਏ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਵੀ ਸਮਾ ਗਏ ਸਨ, 1638 ਦੇ ਵਿੱਚ ਉਹ ਸਰੀਰ ਛੱਡ ਗਏ ਸਨ। ਬਾਬਾ ਅਟਲ ਰਾਏ ਜੀ ਵੀ ਬਾਲਕ ਅਵਸਥਾ ਦੇ ਵਿੱਚ ਹੀ ਆ। ਬਾਬਾ ਅਟਲ ਸਾਹਿਬ ਪਾਵਨ ਸਥਾਨ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਪਤਾ ਹੈ, ਉਹ ਵੀ ਸਮਾ ਚੁੱਕੇ ਸਨ। ਤਿੰਨ ਸਾਹਿਬਜ਼ਾਦੇ ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ ਤੇ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੋਲ ਸਨ, ਜਦੋਂ ਗੁਰੂ ਹਰਗੋਬਿੰਦ ਜੀ ਨੇ ਗੁਰਿਆਈ ਗੱਦੀ ਆਪਣੇ ਪੋਤਰੇ ਸ੍ਰੀ ਹਰ ਰਾਏ ਨੂੰ ਬਖਸ਼ੀ ਤੇ ਸਾਰਿਆਂ ਨੂੰ ਕਿਹਾ ਵੀ ਮੇਰਾ ਸਰੂਪ ਇਹ ਨੇ, ਇਹਨਾਂ ਨੂੰ ਮੱਥਾ ਟੇਕੋ। ਪੁਣ ਸੁਣਾਏ ਸਭਨ ਕੋ ਭਾਖਿਓ, ਇਨ ਕੋ ਮਪ ਬਪ ਮਾਨਿਓ, ਰਾਗ ਰੋਖ ਬਿਨ ਤੀਨੋ ਪੁੱਤਰਨ, ਝੱਟ ਉੱਠ ਵੰਦਨ ਠਾਨਿਓ। ਕੋਈ ਗੁੱਸਾ ਨਹੀਂ ਵੀ ਪਿਤਾ ਗੁਰੂ ਨੇ ਸਾਨੂੰ ਛੱਡ ਕੇ ਸਾਡੇ ਭਤੀਜੇ ਨੂੰ ਕਿਉਂ ਗੁਰਿਆਈ ਗੱਦੀ ਦਿੱਤੀ, ਕੋਈ ਮਨ ਵਿੱਚ ਨਹੀਂ ਗਿਲਾ। ਰਾਗ ਰੋਖ ਬਿਨ, ਬਿਨਾਂ ਗੁੱਸੇ ਤੋਂ, ਬਿਨਾਂ ਮੋਹ ਤੋਂ, ਬਿਨਾਂ ਕਿਸੇ ਕਾਰਨ ਤੋਂ ਝੱਟ ਉੱਠ ਬੰਧਨ ਠਾਨਿਓ। ਸਭ ਤੋਂ ਪਹਿਲਾਂ ਗੁਰੂ ਕੇ ਤਿੰਨਾਂ ਸਾਹਿਬਜ਼ਾਦਿਆਂ ਨੇ ਸ੍ਰੀ ਹਰ ਰਾਏ ਜੀ ਨੂੰ ਮੱਥਾ ਟੇਕਣਾ ਕੀਤਾ। ਜਿਸ ਗੁਰੂ ਨੇ, ਗੁਰੂ ਪ੍ਰਗਟ ਹੋ ਕੇ ਗੁਰੂ ਤੇਗ ਬਹਾਦਰ ਨੇ ਅੱਗੇ ਤਾਰਨਾ ਨਾਮੇ ਸਰੂਪ ਚ, ਉਸ ਗੁਰੂ ਤੇਗ ਬਹਾਦਰ ਜੀ ਨੇ ਵੀ ਸ੍ਰੀ ਹਰ ਰਾਏ ਜੀ ਨੂੰ ਮੱਥਾ ਟੇਕਿਆ, ਭਾਵੇਂ ਭਤੀਜੇ ਲੱਗਦੇ ਨੇ। ਗੁਰਬਾਣੀ ਵੀ ਕਹਿੰਦੀ ਹੈ ਗੁਰਸੰਗਤ ਜੀ, ਗੁਰੂ ਦੇ ਹੁਕਮ ਨੂੰ ਜਿਹੜੇ ਮੰਨਦੇ ਰਹੇ ਉਹ ਗੁਰੂ ਦੇ ਸਨਮੁੱਖ। ਤੀਸਰੇ ਗੁਰੂ ਦਾ ਇਤਿਹਾਸ ਚ ਜ਼ਿਕਰ, ਬਾਣੀ ਚ ਵੀ ਜ਼ਿਕਰ ਆਇਆ, ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ। ਕੁਝ ਐਸਾ ਵੀ ਇਤਿਹਾਸ ਦੱਸਦਾ, ਗੁਰਬਾਣੀ ਦੱਸਦੀ ਹੈ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮਰਟੀ ਹੈ। ਤੇ ਪਰ ਇਤਿਹਾਸ ਦੱਸਦਾ ਗੁਰੂ ਹਰਗੋਬਿੰਦ ਜੀ ਦੇ ਤਿੰਨੇ ਸਾਹਿਬਜ਼ਾਦਿਆਂ ਨੇ ਤਾਂ ਪਿਤਾ ਗੁਰੂ ਦੇ ਹੁਕਮ ਦੇ ਅੱਗੇ ਸਿਰ ਝੁਕਾ ਕੇ ਸ੍ਰੀ ਹਰ ਰਾਏ ਜੀ ਨੂੰ ਉਸੇ ਵੇਲੇ ਮੱਥਾ ਟੇਕ ਦਿੱਤਾ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਵਿਸਥਾਰ ਚ ਜਾ ਸਕਾਂ, ਸੰਖੇਪ ਰੂਪ ਵਿੱਚ ਕੁਝ ਥੋੜਾ ਜਿਹਾ ਇਤਿਹਾਸ ਗੁਰੂ ਕਾ ਹੋਰ ਆਪਾਂ ਵਿਚਾਰੀਏ। ਹੁਣ ਗੁਰੂ ਰੂਪ ਹੋ ਕੇ ਗੁਰੂ ਹਰ ਰਾਏ ਜੀ ਜਗਤ ਜੀਆਂ ਨੂੰ ਤਾਰਨ ਲੱਗੇ, ਕਿਤਨੀਆਂ ਬਖਸ਼ਿਸ਼ਾਂ ਕੀਤੀਆਂ ਗੁਰਸੰਗਤ ਜੀ। ਆ ਜਿਸ ਗੁਰੂ ਦੀ ਹਜ਼ੂਰੀ ਚ ਆਪਾਂ ਜੁੜ ਮਿਲ ਬੈਠੇ ਹਾਂ ਨਾ, ਆ ਗੁਰਬਾਣੀ ਦਾ ਅਦਬ, ਗੁਰਬਾਣੀ ਦਾ ਸਤਿਕਾਰ, ਗੁਰ ਇਤਿਹਾਸ ਦੇ ਅੰਦਰ ਘਟਨਾ ਆਉਂਦੀ ਹੈ, ਗੁਰੂ ਹਰ ਰਾਏ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ। ਇੱਕ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਗਰਮੀ ਦੀ ਮੌਸਮ ਆ, ਸ੍ਰੀ ਹਰ ਰਾਏ ਜੀ ਮਹਾਰਾਜ ਸੁਭਾਏ ਮਾਣ ਨੇ, ਕੁਝ ਦੇਰ ਬਾਅਦ ਗੁਰੂ ਜੀ ਨੇ ਗਰਮੀ ਦੀ ਮੌਸਮ ਚ ਆਰਾਮ ਕਰਨਾ ਚਾਹਿਆ, ਸੋਹਣੇ ਸੁੰਦਰ ਪਲੰਘ ਦੇ ਉੱਤੇ ਸਤਿਗੁਰੂ ਸਾਹਿਬ ਜੀ ਫਿਰ ਬਰਾਜ ਗਏ, ਆਰਾਮ ਕਰ ਰਹੇ ਨੇ। ਕਿਸੇ ਇਲਾਕੇ ਚੋਂ, ਕਾਬਲ ਕੰਧਾਰ ਦੇ ਇਲਾਕੇ ਚੋਂ ਸੰਗਤ ਇਕੱਠੀ ਹੋ ਕੇ ਆਈ ਆ, ਉਹਨਾਂ ਦੇ ਵਿੱਚੋਂ ਮੂਹਰੇ ਕੁਝ ਗੁਰਸਿੱਖ ਸ਼ਬਦ ਦੀਆਂ ਪੰਗਤੀਆਂ ਨੂੰ ਆਧਾਰ ਬਣਾ ਕਰਕੇ ਉੱਚੀ ਉੱਚੀ ਧਾਰਨਾ ਦੇ ਰੂਪ ਵਿੱਚ ਸ਼ਬਦ ਪੜ੍ਹਦੇ ਆ ਰਹੇ ਨੇ। ਪੜ੍ਹਦੇ ਪੜ੍ਹਦੇ ਜਦੋਂ ਆਏ, ਪੁੱਛਿਆ ਗੁਰੂ ਜੀ ਕਿੱਥੇ ਹਨ? ਦੱਸਿਆ ਵੀ ਇੱਥੇ ਗੁਰੂ ਜੀ ਬਰਾਜੇ ਹੋਏ ਨੇ ਤੇ ਗੁਰੂ ਦੇ ਦਰਸ਼ਨ ਕਰਨ ਲਈ ਸਿੱਖ ਉਧਰ ਨੂੰ ਉੱਚੀ ਸ਼ਬਦ ਪੜ੍ਹਦੇ ਚਲੇ ਗਏ ਤੇ ਨੇੜੇ ਜਾ ਕੇ ਜਦੋਂ ਦੇਖਿਆ ਪਲੰਗ ਤੇ ਮਹਾਰਾਜ ਬਰਾਜੇ ਨੇ ਪਰ ਉੱਚੀ ਸ਼ਬਦ ਪੜ੍ਹਦਿਆਂ ਗਏ ਫਿਰ ਚੁੱਪ ਹੋ ਗਏ। ਜਦੋਂ ਉੱਚੀ ਬੋਲਦੇ ਸੀ ਉਹ ਆਵਾਜ਼ ਗੁਰੂ ਹਰ ਰਾਏ ਜੀ ਦੇ ਕੰਨਾਂ 'ਚ ਪੈ ਗਈ, ਮੇਰੇ ਗੁਰੂ ਜੀ ਬੜੀ ਤੇਜ਼ੀ ਨਾਲ ਉੱਠੇ ਹਨ ਤੇ ਉੱਠ ਕੇ ਪਲੰਗ ਤੋਂ ਥੱਲੇ ਖਲੋ ਗਏ। ਉੱਠਦਿਆਂ ਹੋਇਆਂ ਹਜ਼ੂਰ ਦੇ ਗੋਡੇ ਦੇ ਉੱਤੇ ਚੋਟ ਲੱਗ ਗਈ ਆ ਪਲੰਗ ਦੀ ਵਾਹੀ ਦੀ ਤੇ ਗੁਰਸਿੱਖਾਂ ਨੇ ਹੱਥ ਜੋੜ ਪੁੱਛਿਆ ਮਹਾਰਾਜ ਇੰਨੀ ਤੇਜ਼ੀ? ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਦੀ ਬਾਣੀ ਗੁਰਸਿੱਖ ਪੜ੍ਹਦੇ ਆ ਰਹੇ ਸਨ। ਹੱਥ ਜੋੜ ਗੁਰਸਿੱਖ ਕਹਿਣ ਲੱਗੇ ਮਹਾਰਾਜ ਆਪ ਗੁਰੂ ਰੂਪ? ਮਹਾਰਾਜ ਕਹਿੰਦੇ ਨਹੀਂ ਭਾਈ, ਗੁਰਬਾਣੀ ਦਾ ਅਦਬ ਬਹੁਤ ਜ਼ਰੂਰੀ ਹੈ। ਉੱਥੇ ਇਤਿਹਾਸ ਦਾ ਕਥਨ ਹੈ, ਭਾਈ ਸਾਹਿਬ ਜੀ ਕਹਿੰਦੇ ਹਨ ਇੱਕ ਦਿਨ ਸ੍ਰੀ ਕਿਰਪਾ ਨਿਧਾਨਾ ਬੈਠੇ ਰੁਚਰ ਪ੍ਰਿਅੰਕ ਮਹਾਨਾ। ਜਿਸ ਪਲੰਗ ਤੇ ਮਹਾਰਾਜ ਬੈਠੇ ਨੇ ਨਾ ਰੁਚਰ ਬੜਾ ਸੁੰਦਰ ਪਲੰਗ ਹੈ, ਐਵੇਂ ਨੀ ਵੀ ਐਵੇਂ ਪਲੰਗ ਹੋਵੇ। ਗੁਰੂ ਦਾ ਇਤਿਹਾਸ ਪੜ੍ਹੋ, ਗੁਰੂ ਲਈ ਸਾਰੀਆਂ ਚੀਜ਼ਾਂ ਗੁਰਸਿੱਖ ਬਹੁਤ ਸੁੰਦਰ ਤੋਂ ਸੁੰਦਰ ਭੇਟਾ ਕਰਦੇ ਸਨ। ਇਹ ਨਹੀਂ ਵੀ ਉੱਠਦਿਆਂ ਕੋਈ ਪਲੰਗ ਟੁੱਟਿਆ ਹੋਵੇ ਵੀ ਉਹ ਸੋ ਗਿਆ ਹੋਵੇ, ਨਹੀਂ। ਇੱਕ ਦਿਨ ਸਤਿਗੁਰ ਕਿਰਪਾ ਨਿਧਾਨਾ ਬੈਠੇ ਰੋਚਰ ਪ੍ਰਿਅੰਕ ਮਹਾਨਾ, ਬਹੁਤ ਸੁੰਦਰ ਪਲੰਗ ਦੇ ਉੱਤੇ ਮਹਾਰਾਜ ਬਰਾਜੇ ਹੋਏ ਨੇ। ਕਿਤਕ ਸਮਾਂ ਜਬ ਇਹ ਬਤਾਇਓ, ਸਮਾਂ ਆਰਾਮ ਕੋ ਤਬ ਜਾਨਾ, ਪੌੜ ਗਏ ਸੁਭਤੇ ਸੁਖ ਸਾਨਾ। ਕੁਝ ਕੁ ਸਮਾਂ ਬੈਠਿਆਂ ਬਤੀਤ ਕੀਤਾ, ਫਿਰ ਆਰਾਮ ਕਰਨ ਲਈ ਮਹਾਰਾਜ ਪਲੰਗ ਦੇ ਉੱਤੇ ਬਰਾਜ ਗਏ। ਪੌੜ ਗਏ, ਸਤਿਗੁਰੂ ਜੀ ਪੌੜ ਗਏ ਨੇ, ਬਰਾਜ ਗਏ ਨੇ। ਕਿਤਕ ਸਮਾਂ ਜਬ ਏਬ ਬਤਾਏ, ਕਿਸੂ ਦੇਸ਼ ਤੇ ਸਿੱਖ ਚੱਲ ਆਏ। ਕੁਝ ਸਮਾਂ ਮਹਾਰਾਜ ਨੂੰ ਬਰਾਜਿਆਂ ਨੂੰ ਹੋਇਆ ਤੇ ਕਿਸੇ ਇਲਾਕੇ ਦੀ ਸੰਗਤ ਚੱਲ ਕੇ ਆ ਗਈ। ਉਰ ਧਰ ਉਰ ਸਰਦਾ ਧਰ ਸ਼ਬਦ ਸੋ ਗਾਵਤ, ਬਹੁਤ ਪ੍ਰੇਮ ਸੁਣਵੇ ਉਪਜਾਵਤ। ਆਵਾਜ਼ਾਂ ਬੜੀਆਂ ਚੰਗੀਆਂ ਜਿਹੜੇ ਉੱਚੀ ਉੱਚੀ ਪੜ੍ਹਦੇ ਨੇ, ਬੜੇ ਪ੍ਰੇਮ ਨਾਲ। ਪ੍ਰੇਮ ਹੈ ਹੀ ਐਸੀ ਅਵਸਥਾ ਜਦੋਂ ਪ੍ਰੇਮ ਨਾਲ ਗੁਰਸਿੱਖ ਬਾਣੀ ਗਾਉਂਦੇ ਆ, ਪੜ੍ਹਦੇ ਆ, ਫਿਰ ਸੁਣਨ ਵਾਲਿਆਂ ਦੇ ਮਨ ਵੀ ਮੋਹੇ ਜਾਂਦੇ ਨੇ। ਔਰ ਸਰਦਾ ਸਰਦਾ ਸੀ ਨਾ, ਔਰ ਸਰਦਾ ਧਰ ਸ਼ਬਦ ਸੋ ਗਾਵਤ, ਬਹੁਤ ਪ੍ਰੇਮ ਸੁਣਵੇ ਉਹ ਬਚਾਵਤ। ਸੁਣਨ ਵਾਲਿਆਂ ਨੂੰ ਵੀ ਬੜਾ ਪ੍ਰੇਮ ਉਪਜ ਰਿਹਾ ਹੈ ਜਿਹੜੇ ਸੁਣਦੇ ਨੇ। ਹਿਤ ਦਰਸ਼ਨ ਪਹੁੰਚੇ ਦਰਬਾਰ, ਸੁਭਤੇ ਜਾਣੇ ਗੁਰੂ ਉਦਾਰ। ਗੁਰੂ ਦੇ ਦਰਸ਼ਨ ਕਰਨ ਲਈ ਚਲੇ ਗਏ, ਜਦੋਂ ਕੋਲ ਜਾ ਕੇ ਦੇਖਿਆ ਤਾਂ ਗੁਰੂ ਮਹਾਰਾਜ ਬਰਾਜੇ ਹੋਏ ਨੇ ਤੇ ਪਰ ਚੁੱਪ ਤਾਂ ਹੋ ਗਏ, ਪਰ ਉਹ ਆਵਾਜ਼ ਗੁਰੂ ਦੇ ਕੰਨੀ ਪੈ ਗਈ, ਗੁਰਬਾਣੀ ਸੁਣ ਸਤਿਗੁਰ ਜਾਗੇ। ਕਰੀ ਸ਼ੀਘਰਤਾ ਸੇਜਾ ਤਿਆਗੇ, ਗੁਰੂ ਹਰ ਰਾਏ ਜੀ ਨੇ ਬੜੀ ਤੇਜ਼ੀ ਕੀਤੀ, ਸੇਜਾ ਪਲੰਗ ਤਿਆਗ ਦਿੱਤਾ। ਹਰਬ ਰਾਏ ਜਬ ਨਿੰਦਰਾ ਤਿਆਗੀ, ਪਾਟੀ ਚੋਟ ਗੋਡ ਪਰ ਲੱਗ ਗਈ। ਇੱਥੇ ਪਾਟੀ ਕੋਈ ਫਟੀ ਹੋਈ ਨਹੀਂ, ਬਾਹੀ, ਪਾਟੀ ਦਾ ਅਰਥ ਇੱਥੇ ਬਾਹੀ ਆ। ਪਾਟੀ ਚੋਟ ਇੱਕ ਥਾਂ ਇਤਿਹਾਸ ਪੰਚਮ ਪਾਤਸ਼ਾਹ ਦੇ ਵੀ ਇਤਿਹਾਸ ਚ ਆਉਂਦਾ, ਜਦੋਂ ਗੁਰੂ ਅਰਜਨ ਦੇਵ ਜੀ ਰਿੜਦੇ ਰਿੜਦੇ ਨਾਨਾ ਗੁਰੂ ਜੀ ਕੋਲ ਗਏ ਨੇ ਨਾ, ਉੱਥੇ ਬਾਹੀ ਨੂੰ ਫੜ ਕੇ ਖੜੇ ਨੇ, ਉੱਥੇ ਵੀ ਬਾਹੀ ਦਾ ਅਰਥ ਪਾਟੀ ਇਤਿਹਾਸ ਚ ਲਿਖਿਆ ਆਇਆ। ਪਾਟੀ ਚੋਟ ਗੋਡ ਪਰ ਲੱਗੀ ਹਜ਼ੂਰ ਦੇ ਗੋਡੇ ਦੇ ਉੱਤੇ, ਤੇ ਗੁਰਸਿੱਖਾਂ ਨੇ ਜਦੋਂ ਪੁੱਛਿਆ ਮਹਾਰਾਜ ਕਿਉਂ ਤੇਜ਼ੀ ਕੀਤੀ ਆ, ਮਹਾਰਾਜ ਕਹਿੰਦੇ ਭਾਈ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਜਾਸ ਭਵ ਸਾਗਰ ਤਰੈ। ਮਹਾਰਾਜ ਕਹਿੰਦੇ ਜਿਹੜਾ ਸਿੱਖ ਗੁਰਬਾਣੀ ਦਾ ਅਦਬ ਭੈ ਮਨ ਚ ਵਸਾਊ ਨਾ, ਉਹ ਬਿਨਾਂ ਯਤਨ ਕੀਤਿਆਂ ਸੰਸਾਰ ਤੋਂ ਤਰ ਜਾਵੇਗਾ। ਗੁਰਸੰਗਤ ਜੀ ਇਹ ਸਾਡੇ ਮਨ ਵਿੱਚ ਵਸਾਵਣ ਦੀ ਲੋੜ ਆ। ਗੁਰੂ ਹਰ ਰਾਏ ਜੀ ਦੇ ਬੋਲ ਨੇ ਜਿਹੜਾ ਗੁਰਬਾਣੀ ਦਾ ਅਦਬ ਭੈ ਮਨ ਚ ਵਸਾਊ ਉਹ ਬਿਨਾਂ ਯਤਨ ਤਰ ਜਾਵੇਗਾ। ਤਰਨ ਲਈ ਸਾਡੇ ਸਾਰੇ ਯਤਨ ਨੇ, ਕਿਉਂ ਨਾ ਗੁਰੂ ਦਾ ਸਤਿਕਾਰ ਗੁਰਬਾਣੀ ਦਾ ਭੈ ਗੁਰੂ ਦਾ ਮਨ ਵਿੱਚ ਕਿਉਂ ਨਾ ਵਸਾ ਲਈਏ। ਮਹਾਰਾਜ ਕਹਿੰਦੇ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਜਾਸ ਭਵ ਸਾਗਰ ਤਰੈ। ਗੁਰਬਾਣੀ ਮਹਿਮਾ ਮਹੀ ਆਨੇ, ਮਹਾਰਾਜ ਕਹਿੰਦੇ ਗੁਰਬਾਣੀ ਦੀ ਮਹਿਮਾ ਪ੍ਰਿਥਵੀ ਤੇ ਬੇਅੰਤ ਹੈ, ਜੇ ਮਰਜਾਦਾ ਹਮ ਨਾ ਠਾਨੇ। ਸ੍ਰੀ ਹਰ ਰਾਏ ਜੀ ਕਹਿੰਦੇ ਗੁਰਸਿੱਖੋ ਜੇ ਅਸੀਂ ਨਾ ਉੱਠਦੇ ਤੋਂ ਸਿੱਖ ਭੈ ਨਾ ਕਰੈ ਗੋ ਕੋਈ, ਭੈ ਕਰੇ ਬਿਨ ਸਰੇ ਨਾ ਹੋਈ। ਮਹਾਰਾਜ ਕਹਿੰਦੇ ਅਸੀਂ ਨਾ ਉੱਠਦੇ ਕਿਸੇ ਸਿੱਖ ਨੇ ਨਹੀਂ ਸੀ ਸਤਿਕਾਰ ਕਰਨਾ। ਅਫਸੋਸ ਹੈ, ਅੱਜ ਗੁਰੂ ਨੇ ਸਾਨੂੰ ਸਤਿਕਾਰ ਕਰਨਾ ਸਿਖਾਇਆ ਵੀ ਆ, ਅਸੀਂ ਫਿਰ ਵੀ ਗੁਰਬਾਣੀ ਦਾ ਸਤਿਕਾਰ ਭੁੱਲੇ ਬੈਠੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਨੰਗੇ ਚਰਨੀ ਪੋਥੀਆਂ ਲੈ ਕੇ ਆਵਣਾ, ਕਿੱਥੇ ਇੱਥੇ ਕੋਠਾ ਸਾਹਿਬ ਪਲੰਗ ਦੇ ਥੱਲੇ ਵਿਰਾਜਣਾ, ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਲੰਗ ਦੇ ਉੱਤੇ ਸਥਾਪਿਤ ਕਰਨਾ। ਇਹ ਸਾਰੇ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦਾ ਸਤਿਕਾਰ ਹੀ ਸਿਖਾਇਆ। ਮੇਰੇ ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਗੁਰਬਾਣੀ ਮਹਿਮਾ ਮਹੀ ਆਨੇ, ਜੇ ਮਰਜਾਦਾ ਹਮ ਨਾ ਠਾਨੇ ਤੋਂ ਸਿੱਖ ਭੈ ਨਾ ਕਰੈ ਗੋ ਕੋਈ, ਭੈ ਕਰੇ ਬਿਨ ਸ੍ਰੇ ਨਹਿ ਹੋਈ। ਜਿਹੜਾ ਸਿੱਖ ਗੁਰਬਾਣੀ ਦਾ ਸਤਿਕਾਰ ਨਹੀਂ ਕਰੂਗਾ ਉਹ ਮੁਕਤ ਨਹੀਂ ਹੋਵੇਗਾ। ਮੋਕਸ਼ ਦੀ ਪ੍ਰਾਪਤੀ ਲਈ, ਜੀਵਨ ਦੀ ਸਫਲਤਾ ਲਈ ਗੁਰਬਾਣੀ ਦਾ ਸਤਿਕਾਰ ਅਤਿਅੰਤ ਜ਼ਰੂਰੀ ਹੈ। ਜਿਨ ਭੈ ਬਾਣੀ ਅਦਬਨਾ ਧਾਰਾ ਜਾਨੋ ਸੋ ਨਹੀਂ। ਸਿੱਖ ਹਮਾਰਾ ਇਤਿਹਾਸ ਦੇ ਬੋਲ ਨੇ ਗੁਰੂ ਹਰਿਰਾਏ ਜੀ ਨੇ ਤਾਂ ਇੱਥੋਂ ਤੱਕ ਕਹਿ ਤਾ ਮਾਰੇ, ਕਹਿੰਦੇ ਭਾਈ ਜਿਹਨੇ ਗੁਰਬਾਣੀ ਦਾ ਸਤਿਕਾਰ ਅਦਬ ਨਹੀਂ ਨਾ ਕੀਤਾ ਉਹ ਸਾਡਾ ਸਿੱਖ ਹੀ ਨਹੀਂ ਹੈ। ਸਾਡਾ ਸਿੱਖ ਹੀ ਉਹ ਹੈ ਜਿਹੜਾ ਗੁਰਬਾਣੀ ਦਾ ਸਤਿਕਾਰ ਕਰਦਾ ਹੈ। ਰਹੋ ਵਿਚਾਰ ਅੱਜ ਉਸ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ, ਜਿੱਥੇ ਜਿੱਥੇ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਦੇਸ਼ ਵਿਦੇਸ਼ ਵਿੱਚ ਬੈਠੇ ਗੁਰੂ ਕਾ ਇਤਿਹਾਸ ਸੁਣ ਰਹੇ ਹੋ, ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਅੱਜ ਦਾ ਪਾਵਨ ਪਵਿੱਤਰ ਮੁਖਬਾਗ ਜੋ ਗੁਰਦੇਵ ਨੇ ਬਖਸ਼ਿਸ਼ ਕੀਤਾ ਹੈ, ਨਿਯਤ ਸਮੇਂ ਦੇ ਅੰਦਰ ਉਸ ਪਾਵਨ ਸ਼ਬਦ ਦੀ ਵਿਚਾਰ ਸੰਖੇਪ ਰੂਪ ਵਿੱਚ ਆਰੰਭਤਾ ਤੋਂ ਸ਼੍ਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾਂ, ਆਏ ਅਨਕ ਜਨਮ ਭ੍ਰਮ ਸਰਣੀ।
ਜੈਤ ਸ੍ਰੀ ਮਹੱਲਾ ਪੰਜਵਾਂ, ਜੈਤ ਸ੍ਰੀ ਰਾਗ ਦੇ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਬਦ ਹੈ। ਪਾਵਨ ਸ਼ਬਦ ਦੇ ਅੰਦਰ ਹਜ਼ੂਰ ਸਾਨੂੰ ਬੇਨਤੀ ਕਰਨ ਦੀ ਜਾਚ ਸਿਖਾਲਦੇ ਹਨ। ਇਉਂ ਬੇਨਤੀਆਂ ਕਰਨੀਆਂ ਹਨ ਮਾਲਕ ਦੀ ਸ਼ਰਨ ਵਿੱਚ ਪੈ ਕੇ, ਹੇ ਮਾਲਕ, ਹੇ ਵਾਹਿਗੁਰੂ ਜੀ, ਆਏ ਅਣਕ ਜਨਮ ਭ੍ਰਮ ਸਰਣੀ। ਹੇ ਪਾਤਸ਼ਾਹ, ਅਸੀਂ ਇੱਕ ਨਹੀਂ ਅਨੰਤ ਜਨਮਾਂ ਦੇ ਅੰਦਰ ਭਰਮਦੇ ਹੋਏ ਆਏ ਹਾਂ ਮਨੁੱਖ ਜਨਮ ਦੇ ਅੰਦਰ, ਪਰ ਭਰਮਦੇ ਹੁਣ ਤੁਹਾਡੀ ਸ਼ਰਨ ਵਿੱਚ ਆ ਪਏ ਹਾਂ। ਗੁਰੂ ਪਿਆਰਿਓ, ਗੁਰੂ ਦੀ ਸ਼ਰਨ ਬੜੀ ਮਹਾਨ ਹੈ। ਗੁਰੂ ਦੀ ਸ਼ਰਨ ਵਿੱਚ ਆਇਆ ਸਭ ਕੁਝ ਪ੍ਰਾਪਤ ਹੁੰਦਾ ਹੈ। ਕੀ ਮੰਗਣਾ? ਗੁਰੂ ਦੀ ਸ਼ਰਨ ਚ ਪੈ ਕੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਰਹਾਉ ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋਂ ਦੁਆਰੀ, ਲੇਖਾ ਛੋੜ ਅਲੇਖਾ ਛੁੱਟ ਹੈ, ਹਮ ਨਿਰਗੁਣ ਲੇਹੁ ਉਵਾਰੀ, ਸਦ ਬਖਸਿੰਦ ਸਦਾ ਮਿਹਰਬਾਨਾ। ਹੇ ਪਾਤਸ਼ਾਹ, ਆਪ ਕਿਰਪਾ ਕਰੋ, ਤੁਸੀਂ ਸਦਾ ਹੀ ਦਿਆਲੂ ਹੋ, ਸਦਾ ਮਿਹਰਬਾਨ ਹੋ, ਪਰ ਸ਼ਰਨ ਆਇਆਂ ਦੀ ਰੱਖ ਲਓ। ਆਏ ਅਨਕ ਜਨਮ ਭਰਮ ਸ਼ਰਣੀ, ਭਰਮਦੇ ਹੋਏ ਅਨੇਕਾਂ ਜਨਮਾਂ ਚ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਫਿਰਦੇ ਜਨਮਾਂ ਦੇ ਅੰਦਰ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਹਾਰਾਜ, ਇਹ ਜੇ ਬੜੇ ਜੂਨਾਂ ਦੇ ਅੰਦਰ ਭਰਮਣਾ ਕੀਤਾ, ਅਨੇਕਾਂ ਜਨਮਾਂ ਚ ਭਟਕਦੇ ਆਏ ਅਣਕ ਜਨਮ ਭ੍ਰਮ ਸ਼ਰਣੀ, ਮਾਲਕ ਤੇਰੀ ਸ਼ਰਨ ਚ ਪਿਆ। ਗੁਰੂ ਪਿਆਰਿਓ, ਗੁਰੂ ਦੀ ਸ਼ਰਨ ਬੜੀ ਸੁਖਦਾਈ ਹੈ। ਜਿਸ ਗੁਰੂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਆਪਾਂ ਮਨਾ ਰਹੇ ਹਾਂ, ਇਸ ਗੁਰੂ ਦੇ ਇਤਿਹਾਸ ਅੰਦਰ ਵੀ ਜ਼ਿਕਰ ਆਉਂਦਾ, ਗੁਰੂ ਦੀ ਸ਼ਰਨ ਚ ਜਿਹੜਾ ਪੈਂਦਾ ਗੁਰੂ ਕਿੰਨੀਆਂ ਬਖਸ਼ਿਸ਼ਾਂ ਕਰ ਦਿੰਦਾ। ਇੱਕ ਵਾਰ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜਗਤ ਜੀਆਂ ਨੂੰ ਤਾਰਦੇ ਹੋਏ ਮਾਲਵੇ ਦੀ ਧਰਤੀ ਤੇ ਗਏ ਨੇ, ਗੁਰੂ ਸਰ ਮਹਿਰਾਜ, ਜਿੱਥੇ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤੀਸਰਾ ਜੰਗ 35,000 ਸ਼ਾਹੀ ਫੌਜ ਚੜ੍ਹ ਕੇ ਆਈ ਦੇ ਨਾਲ ਲੜਿਆ, ਉੱਥੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਵੀ ਗਏ ਨੇ। ਉੱਥੇ ਇੱਕ ਕਾਲਾ, ਉਹਦਾ ਭਰਾ ਸੀ ਕਰਮਚੰਦ, ਇਤਿਹਾਸ ਦਾ ਕਥਨ ਹੈ, ਉਹ ਚੜ੍ਹਾਈ ਕਰ ਗਿਆ। ਗੁਰੂ ਹਰਿਰਾਏ ਜੀ ਜਦ ਗਏ ਨੇ, ਉਸ ਵੇਲੇ ਉਹ ਕਰਮਚੰਦ ਦੇ ਜਾਣੇ ਕਾਲੇ ਦੇ ਦੋ ਭਤੀਜੇ ਨੇ, ਗੁਰੂ ਇਤਿਹਾਸ ਅੰਦਰ ਉਹਨਾਂ ਦਾ ਨਾਮ ਫੂਲ ਤੇ ਸੰਦਲੀ ਆਇਆ, ਕਿਤੇ ਲੋਹੀਆ ਵੀ ਨਾਮ ਇਤਿਹਾਸ ਚ ਇਸ ਤਰ੍ਹਾਂ ਦੇ। ਰਹੋ ਵਿਚਾਰ, ਬਿਲਕੁਲ ਬਾਲਕ ਅਵਸਥਾ ਵਿੱਚ ਛੋਟੇ ਛੋਟੇ ਹਨ ਉਹ ਕਾਲੇ ਦੇ ਭਤੀਜੇ, ਉਹਨਾਂ ਦਾ ਬਾਪ ਚੜ੍ਹਾਈ ਕਰ ਗਿਆ, ਅਨਾਥ ਨੇ, ਯਤੀਮ ਨੇ। ਜਦੋਂ ਕਾਲੇ ਨੂੰ ਪਤਾ ਲੱਗਿਆ, ਛੇਵੇਂ ਗੁਰੂ ਦੇ ਵੀ ਦਰਸ਼ਨ ਕੀਤੇ ਸਨ ਕਾਲੇ ਨੇ, ਹੁਣ ਮੇਰੇ ਗੁਰੂ ਹਰਿਰਾਏ ਜੀ ਉੱਥੇ ਪਹੁੰਚੇ ਨੇ, ਤੇ ਕਾਲੇ ਨੇ ਸੋਚਿਆ ਵੀ ਇਹ ਭਤੀਜੇ ਯਤੀਮ ਨੇ, ਬਾਲਕ ਨੇ, ਇਹਨਾਂ ਦੀ ਪਰਵਰਿਸ਼ ਕਰਨੀ ਬੜੀ ਔਖੀ ਹੈ ਮੇਰੇ ਲਈ। ਹੋਵਨ ਤਾਂ ਗੁਰੂ ਸਮਰੱਥ ਨੇ, ਗੁਰੂ ਹਰਿਰਾਏ ਜੀ ਦੇ ਕੋਲ ਇਹਨਾਂ ਨੂੰ ਲਿਜਾਵਾਂ, ਤੇ ਆਪਣੇ ਦੋਵਾਂ ਹੀ ਬੱਚਿਆਂ ਨੂੰ ਸਿਖਾਇਆ ਕਹਿਣ ਲੱਗਿਆ ਚਲੋ ਗੁਰੂ ਹਰ ਰਾਏ ਜੀ ਦੇ ਦਰਸ਼ਨ ਕਰਨ ਵਾ ਜਾਣਾ, ਤੁਹਾਨੂੰ ਲੈ ਕੇ ਚੱਲਦਾ। ਤੇ ਬੱਚੇ ਨੂੰ ਸਿਖਾ ਦਿੱਤਾ ਦੋਨਾਂ ਨੂੰ, ਆਪਣੇ ਇੱਕ ਨੂੰ ਉਧਰਲੀ ਉਂਗਲ ਫੜਾ ਲਈ, ਇੱਕ ਨੂੰ ਉਧਰਲੀ, ਦੋਵਾਂ ਨੂੰ ਫੜਾ ਕੇ ਉਂਗਲਾਂ ਨਾਲ ਲੈ ਤੁਰਿਆ, ਨਾਲ ਸਿੱਖਿਆ ਦਿੰਦਾ ਜਾਂਦਾ। ਕਹਿੰਦਾ ਗੁਰੂ ਹਰ ਰਾਏ ਜੀ ਨੂੰ ਜਾ ਕੇ ਮੈਂ ਪਹਿਲਾਂ ਮੱਥਾ ਟੇਕਾਂਗਾ, ਫਿਰ ਮੇਰੇ ਮਗਰੋਂ ਤੁਸੀਂ ਉਸੇ ਵੇਲੇ ਦੋਵਾਂ ਨੇ ਹੱਥ ਜੋੜ ਕੇ ਗੁਰੂ ਦੇ ਮੁਬਾਰਕ ਚਰਨਾਂ ਦੇ ਉੱਤੇ ਸੀਸ ਰੱਖ ਕੇ ਤੇ ਬੜੀ ਸ਼ਰਧਾ ਭਾਵਨਾ ਨਾਲ ਤੁਸੀਂ ਮੱਥਾ ਟੇਕਿਓ, ਤੇ ਮੱਥਾ ਟੇਕ ਕੇ ਫਿਰ ਗੁਰੂ ਦੇ ਅੱਗੇ ਖਲੋ ਕੇ ਨਾ ਆਪਣੇ ਪੇਟ ਦੇ ਉੱਤੇ ਹੱਥ ਮਾਰਨ ਲੱਗ ਜਿਓ। ਗੁਰੂ ਬੜੇ ਸਮਰੱਥ ਨੇ, ਨਿਰੰਕਾਰ ਆ ਗੁਰੂ, ਗੁਰੂ ਪਾਤਸ਼ਾਹੀਆਂ ਬਖਸ਼ ਦਿੰਦੇ ਨੇ, ਆਪਾਂ ਗਰੀਬ ਹਾਂ। ਤੇ ਜਦੋਂ ਤੁਸੀਂ ਪੇਟ ਬਜਾਓਗੇ ਉਹਨਾਂ ਨੂੰ ਸਿਖਾਇਆ, ਗੁਰੂ ਪੁੱਛੇਗਾ ਕਿਉਂ ਕਾਲਿਆ ਕੀ ਕਹਿੰਦੇ ਨੇ, ਮੈਂ ਕਹੂੰਗਾ ਜੀ ਭੁੱਖੇ ਨੇ, ਗੁਰੂ ਕਿਰਪਾ ਕਰ ਦੇਣਗੇ, ਕੋਈ ਵਚਨ ਕਰ ਦੇਣਗੇ, ਤੁਹਾਨੂੰ ਸਦਾ ਲਈ ਆਪਾਂ ਨੂੰ ਰਜਾ ਦੇਣਗੇ। ਐਸੀ ਸਿੱਖਿਆ ਦੇ ਕੇ ਛੋਟੇ ਛੋਟੇ ਬੱਚਿਆਂ ਨੂੰ ਗੁਰੂ ਜੀ ਕੋਲ ਚਲਿਆ ਗਿਆ। ਹੁਣ ਆਪਾਂ ਦੇਖਦੇ ਹਾਂ ਜਦੋਂ ਕੋਈ ਛੋਟਾ ਬਾਲਕ ਮੱਥਾ ਟੇਕਦਾ ਮਹਾਰਾਜ ਦੇ ਕੋਲ ਵੀ ਮਾਪਿਆਂ ਦਾ ਸਿਖਾਇਆ, ਕਿੰਨਾ ਸੋਹਣਾ ਲੱਗਦਾ। ਦੋਵੇਂ ਗਏ, ਕਾਲੇ ਨੇ ਵੀ ਮੱਥਾ ਟੇਕਿਆ। ਮੈਂ ਸੰਖੇਪ ਜੀ ਬੇਨਤੀ ਕਰ ਦੇਵਾਂ, ਸਮਾਂ ਨਹੀਂ ਜਾ ਦੇ ਰਿਹਾ ਵਿਸਥਾਰ ਜਾਵਣ ਦਾ। ਤੇ ਮਹਾਰਾਜ ਦੇ ਕੋਲ ਕਾਲੇ ਨੇ ਮੱਥਾ ਟੇਕਿਆ, ਦੋਵਾਂ ਬਾਲਕਾਂ ਨੇ ਜਾ ਕੇ ਮੱਥਾ ਟੇਕਤਾ। ਮੱਥਾ ਟੇਕ ਕੇ ਫਿਰ ਕਹਿੰਦੇ ਦੋਵੇਂ ਉਹ ਅੱਗੇ ਖਲੋ ਕਰਕੇ ਪੇਟ ਵਜਾਉਣ ਲੱਗ ਗਏ। ਤੇ ਮਹਾਰਾਜ ਦੇ ਸਾਹਮਣੇ ਜਦੋਂ ਪੇਟ ਵਜਾਉਂਦੇ ਨੇ, ਮਹਾਰਾਜ ਹੱਸ ਕੇ ਕਹਿਣ ਲੱਗੇ ਕਾਲਿਆ ਇਹ ਕੀ ਕਰਦੇ ਨੇ ਬਾਲਕ, ਮੱਥਾ ਕਿੰਨਾ ਸੋਹਣਾ ਟੇਕਿਆ, ਕੀ ਕਰਨ ਲੱਗ ਗਏ? ਹੱਥ ਜੋੜ ਕੇ ਕਾਲਾ ਕਹਿੰਦਾ ਮਹਾਰਾਜ ਇਹਨਾਂ ਦੇ ਮਾਤਾ ਪਿਤਾ ਮਰ ਚੁੱਕੇ ਨੇ, ਇਹ ਭੁੱਖੇ ਨੇ, ਤੁਹਾਥੋਂ ਖਾਵਣ ਲਈ ਮੰਗਦੇ ਨੇ, ਤੇ ਤੁਹਾਡੀ ਸ਼ਰਨ ਵਿੱਚ ਆ ਪਏ ਨੇ। ਗੱਲ ਸ਼ਰਨ ਦੀ ਆਏ ਅਣਕ ਜਨਮ ਭਰਮ ਸ਼ਰਨੀ, ਮਹਾਰਾਜ ਭੁੱਖੇ ਯਤੀਮ ਤੁਹਾਡੀ ਸ਼ਰਨ ਚ ਆ ਪਏ ਨੇ, ਖਾਵਣ ਲਈ ਮੰਗਦੇ ਨੇ। ਮਹਾਰਾਜ ਦਿਆਲਤਾ ਦੇ ਘਰ ਵਿੱਚ ਆ ਗਏ, ਕਾਲਿਆ ਇਹ ਭੁੱਖੇ ਨੀ, ਇਹ ਤਾਂ ਹੋਰਾਂ ਨੂੰ ਰਜਾਇਆ ਕਰਨਗੇ, ਇਹਨਾਂ ਦੇ ਘੋੜੇ ਜਮਣਾ ਤੱਕ ਪਾਰੀ ਪੀਵਣਗੇ, ਇਹ ਰਾਜ ਭਾਗ ਦੇ ਮਾਲਕ ਹੋਵਣਗੇ, ਬੜੀਆਂ ਬਖਸ਼ਿਸ਼ਾਂ ਕਰ ਦਿੱਤੀਆਂ। ਇਤਿਹਾਸ ਦਾ ਕਥਨ ਹੈ, ਕਰਮ ਚੰਦ ਕਾਲੇ ਕਾ ਭਾਈ ਗਇਓ ਹੁਤੋ ਪਰਲੋਕ ਸਧਾਈ, ਦੋਏ ਸੁੱਤ ਤਿੰਨ ਕੇ ਲੱਗ ਵੈ ਰਹੇ। ਦੋ ਛੋਟੀ ਉਮਰ ਦੇ ਉਹਨਾਂ ਦੇ ਬੱਚੇ ਰਹਿ ਗਏ, ਉਹਦੇ ਦੋਨੋਂ ਕੋ ਕਾਲਾ ਸਖਰਾਏ, ਲੈ ਗਏ ਨਿਕਟ ਗੁਰੂ ਹਰ ਰਾਏ। ਸ੍ਰੀ ਹਰ ਰਾਏ ਬੰਧਨ ਕਰ ਖਰੇ, ਬਾਲਣ ਪੇਟ ਬਜਾਵਨ ਕਰੇ, ਦੋਵਾਂ ਨੇ ਪੇਟ ਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਗੁਰੂ ਜੀ ਨੇ ਪੁੱਛਿਆ ਹੱਥ ਜੋਰ ਕਾਲੇ ਪੁਣ ਕਹਾ, ਇਨਕੋ ਭੂਖ ਸੰਤਾਪਤ ਮਹਾ, ਮਹਾਰਾਜ ਭੁੱਖ ਬੜਾ ਤੰਗ ਕਰਦੀ ਹੈ ਇਹਨਾਂ ਨੂੰ, ਮਾਤ ਪਿਤਾ ਇਨਕੇ ਮਰ ਗਏ, ਰਾਵਰ ਕੀ ਸ਼ਰਨੀ ਆ ਪਏ, ਮਹਾਰਾਜ ਹੁਣ ਤੁਹਾਡੀ ਸ਼ਰਨ ਚ ਆ ਪੈ ਰਹੇ। ਤੇ ਗੁਰੂ ਹਰ ਰਾਏ ਜੀ ਮਹਾਰਾਜ ਕਹਿਣ ਲੱਗੇ, ਇਨ ਪਾਸੇ ਲੱਖੋਂ ਖਾਏ ਹੈ, ਜਮਨਾ ਲੋ ਨਿਜ ਅਸਬ ਫਰਾਏ ਹੈ। ਕਾਲਿਆ ਮਹਾਰਾਜ ਕਹਿੰਦੇ ਇਹਨਾਂ ਪਿੱਛੇ ਲੱਖਾਂ ਖਾਵਣਗੇ, ਰਾਜ ਭਾਗ ਦੇ ਮਾਲਕ ਹੋਵਣਗੇ, ਜਮਨਾ ਤੱਕ ਇਹਨਾਂ ਦੇ ਘੋੜੇ ਪਾਣੀ ਪੀਵਣਗੇ, ਇਨਕੇ ਸੰਤਤ ਬੜ ਰਾਜ ਕਰੇ ਹੈ, ਕਈ ਪੁਸ਼ਤ ਲਓ ਆਨੰਦ ਧਰ ਹੈ। ਅੱਗੇ ਇਤਿਹਾਸ ਦਾ ਕਥਨ ਹੈ, ਨਾਭੇ ਜੀਂਦ ਪਟਿਆਲੇ ਬਾਲੇ, ਆਦਿਕ ਦੇਖੀਏ ਤਾਂ ਨਿਰਪ ਵਿਸਾਲੇ, ਸ੍ਰੀ ਹਰ ਰਾਏ ਪਰਮ ਕਿਰਪਾਲੂ, ਦੈ ਵਰ ਰੰਕ ਕਰੇ ਭਪਾਲੂ। ਰੰਕ ਕੰਗਾਲਾਂ ਨੂੰ ਮਹਾਰਾਜ ਨੇ ਵਰ ਦੇ ਕੇ ਰਾਜ ਭਾਗ ਬਖਸ਼ ਦਿੱਤੇ। ਇਹ ਗੁਰੂ ਹਰ ਰਾਏ ਸਾਹਿਬ ਜੀ ਦਾ ਰਹਿਮਤ, ਗੁਰੂ ਹਰ ਰਾਏ ਜੀ ਦੀ ਬਖਸ਼ਿਸ਼। ਰਹੋ ਵਿਚਾਰ, ਮਹਾਰਾਜ ਕਹਿੰਦੇ ਆਏ ਸਤਿ ਸ੍ਰੀ ਅਕਾਲ। ਧੰਨ ਗੁਰੂ ਹਰ ਰਾਏ ਸਾਹਿਬ ਜੀ, ਮਹਾਰਾਜ ਨੇ ਕਿਰਪਾ ਕਰ ਦਿੱਤੀ। ਹਜ਼ੂਰ ਕਹਿੰਦੇ ਆਏ ਅਣਕ ਜਨਮ ਭਰਮ ਸ਼ਰਨੀ, ਪਰ ਗੁਰੂ ਪਿਆਰਿਓ ਗੁਰੂ ਦੀ ਸ਼ਰਨ ਚ ਪੈ ਜਾਈਏ। ਗੁਰੂ ਰਹਿਮਤਾਂ ਦੇ ਦਾਤੇ ਨੇ, ਗੁਰੂ ਦੀ ਸ਼ਰਨ ਚ ਪਾ ਕੇ ਜਿਤੜੇ ਫਲ ਮਨ ਬੰਸ਼ੀ ਹੈ, ਤੇਤੜੇ ਸਤਿਗੁਰ ਪਾਸ, ਗੁਰੂ ਦੇ ਕੋਲ ਕੀ ਨੀ ਗੁਰੂ ਤੋਂ ਮਿਲਦਾ ਹੈ, ਗੁਰੂ ਰਹਿਮਤਾਂ ਦੇ ਦਾਤੇ। ਹੇ ਪਾਤਸ਼ਾਹ, ਅਸੀਂ ਅਨੇਕਾਂ ਜਨਮਾਂ ਚ ਭਰਮ ਦੇ ਤੁਹਾਡੀ ਸ਼ਰਨ ਚ ਆ ਪਏ ਹਾਂ।
ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਣੀ।
ਹੇ ਮਹਾਰਾਜ, ਕਿਰਪਾ ਕਰੋ, ਇਹ ਸੰਸਾਰ ਅੰਨੇ ਖੂਹ ਦੇ ਵਿੱਚੋਂ ਸਾਡੇ ਸਰੀਰ ਨੂੰ ਬਚਾ ਲਓ। ਅੰਨੇ ਖੂਹ ਦੇ ਵਿੱਚ ਕੋਈ ਗਿਰ ਗਿਆ ਹੋਵੇ ਤਾਂ ਫਿਰ ਕੱਢਣਾ ਸੌਖਾ ਨਹੀਂ, ਗੁਰੂ ਸਮਰੱਥ ਹੈ। ਹੁਣ ਦੇਖੋ, ਅੰਦਾ ਹੀ ਖੂਹ ਸੀ ਢਠਿਆ, ਜਦੋਂ ਭਾਈ ਮੰਝ ਜਾ ਕੇ ਖੂਹ ਦੇ ਵਿੱਚ ਲੱਕੜਾਂ ਲੈ ਕੇ ਆਉਂਦਾ ਗਿਰਿਆ, ਤੇ ਫਿਰ ਜਦੋਂ ਬੇਨਤੀ, ਖਲੋਤਾ ਹੀ ਲੱਕੜਾਂ ਸਿਰ ਤੇ ਨੇ, ਖੂਹ ਚ ਅੰਧੇ ਚ ਡਿੱਗਿਆ ਹੋਇਆ, ਤੇ ਇੱਥੇ ਮੇਰੇ ਸਮਰੱਥ ਗੁਰੂ ਅਰਜਨ ਦੇਵ ਜੀ ਗੁਰਸਿੱਖਾਂ ਨੂੰ ਲੱਜ ਲੈ ਕੇ ਆਉਣ ਲਈ ਨੰਗੇ ਚਰਨੀ ਦੌੜ ਪਏ ਨੇ, ਜਾ ਕੱਢਿਆ। ਹੇ ਮਹਾਰਾਜ ਕਿਰਪਾ ਕਰੋ, ਗੁਰੂ ਅੱਗੇ ਬੇਨਤੀਆਂ ਕਰੀਏ, ਜਿੱਥੇ ਇਹ ਪ੍ਰਤੱਖ ਖੂਹ ਦੀ ਗੱਲ ਕੀ, ਸੰਸਾਰ ਇੱਕ ਅੰਧਾ ਖੂਹ ਹੈ। ਮਹਾਭਾਰਤ ਦੇ ਅੰਦਰ ਜ਼ਿਕਰ ਆਉਂਦਾ, ਇੱਕ ਜੀ ਇੱਕ ਐਸੀ ਜਗ੍ਹਾ ਦੇ ਉੱਤੇ ਜਾ ਖਲੋਤਾ, ਅਚਾਨਕ ਮਹਾਂਪੁਰਖ ਸੁਣਾਇਆ ਕਰਦੇ ਸਨ, ਜਿੱਥੇ ਇੱਕ ਜੰਗਲ ਵਿੱਚ ਇੱਕ ਪਾਸੇ ਫਾਹੀਆਂ ਤਾਣੀਆਂ ਹੋਈਆਂ ਸਨ, ਇੱਕ ਪਾਸੇ ਅੱਗ ਲੱਗੀ ਹੋਈ ਸੀ, ਇੱਕ ਪਾਸੇ ਵੱਡੀ ਡੈਣ ਖਲੋਤੀ ਆ, ਇੱਕ ਪਾਸੇ ਸ਼ੇਰ ਗੱਜ ਰਿਹਾ। ਤੇ ਡਰ ਗਿਆ, ਘਬਰਾ ਗਿਆ, ਕਿੱਧਰ ਜਾਵਾਂ। ਤੱਕਿਆ ਤਾਂ ਵਿਚਕਾਰ ਇੱਕ ਖੂਹ ਹੈ ਅੰਧਾ, ਤੇ ਸੋਚਿਆ ਚਾਰ ਸਪੇਰੇ ਬੜਾ ਭਿਆਨਕ ਆ, ਖੂਹ ਚ ਕਿਉਂ ਨਾ ਉੱਤਰ ਜਾ ਬਚਾ ਲਈ। ਉਹਦੀ ਮੌਨ ਦੇ ਉੱਤੇ ਇੱਕ ਵੱਡਾ ਬਰੋਟਾ ਸੀ, ਉਹਦੇ ਤਣੇ ਦਾੜੀ ਜੀ ਜਿਵੇਂ ਲਮਕਦੀਆਂ ਹੁੰਦੀਆਂ ਬਰੋਟਿਆਂ ਦੀਆਂ ਪੁਰਾਣੀਆਂ, ਖੂਹ ਚ ਲਮਕ ਰਹੀਆਂ ਸੀ, ਉਹਨੂੰ ਫੜ ਕੇ ਉੱਤਰਨ ਲੱਗਿਆ। ਥੱਲੇ ਦੇਖਿਆ ਤਾਂ ਵੱਡੀ ਸਰਾਰ, ਮੂੰਹ ਵੱਡੀ ਪਈ ਆ ਸੱਪ, ਪਰ ਉੱਪਰ ਨੂੰ ਤੱਕਿਆ ਇੱਕ ਸ਼ਹਿਦ ਲੱਗਿਆ ਉਸੇ ਨੂੰ ਜਿਹਨੂੰ ਫੜ ਕੇ ਥੱਲੇ ਲਮਕਿਆ ਸੀ ਬਰੋਟੇ ਦੇ ਉੱਥੇ, ਉਹ ਮੂੰਹ ਚ ਚਿਉਣ ਲੱਗ ਪਿਆ ਜਿਹਨੂੰ ਫੜ ਕੇ ਉਤਰਿਆ ਸੀ, ਤੇ ਦੋ ਚੂਹੇ ਕਾਲਾ ਤੇ ਚਿੱਟਾ ਉਹਨੂੰ ਕੱਟ ਰਹੇ ਸਨ, ਪਰ ਉਹਦੇ ਚ ਸਭ ਕੁਝ ਭੁੱਲ ਗਿਆ। ਸੰਖੇ ਬੇਨਤੀ ਕਰਦੇ ਵਾਂ, ਇਹ ਦ੍ਰਿਸ਼ਟਾਂਤ ਹੈ। ਉਹ ਜੜ ਕੱਟੀ ਗਈ ਤੇ ਖੂਹ ਦੇ ਵਿੱਚ ਜਾ ਕੇ ਉਹ ਜੀ ਸੱਪ ਦੇ ਮੂੰਹ ਵਿੱਚ ਪੈ ਕੇ ਖੂਹ ਅੰਦੇ ਚ ਖਤਮ ਹੋ ਗਿਆ। ਇਸੇ ਤਰ੍ਹਾਂ ਇਹ ਸੰਸਾਰ ਇੱਕ ਖੂਹ ਹੈ, ਜੀਵ ਐਸੀ ਜਗ੍ਹਾ ਚ ਆ ਪਹੁੰਚਿਆ ਜਿੱਥੇ ਇੱਕ ਪਾਸੇ ਵਾਸਨਾ ਰੂਪ ਫਾਹੀਆਂ ਤਾਣੀਆਂ, ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਆ ਸੰਸਾਰ ਰੂਪੀ ਜੰਗਲ ਨੂੰ, ਇੱਕ ਪਾਸੇ ਬਿਰਧ ਅਵਸਥਾ ਰੂਪੀ ਡੈਣ ਲੰਬੀਆਂ ਬਾਹਾਂ ਪਸਾਰੀ ਖੜੀ ਆ, ਇੱਕ ਪਾਸੇ ਕਾਲ ਰੂਪੀ ਸ਼ੇਰ ਗੱਜ ਰਿਹਾ ਹੈ, ਪਰ ਸੰਸਾਰ ਰੂਪੀ ਖੂਹ ਦੇ ਗ੍ਰਿਸ਼ਤ ਰੂਪ ਵਿੱਚ ਇਹਨੇ ਉਤਰਨਾ ਚਾਹਿਆ ਵੀ ਮੈਂ ਬਚਾ ਹੋ ਜੂ। ਗ੍ਰਿਸ਼ਤ ਰੂਪ ਬਰੋਟੇ ਦੀ ਉਮਰ ਰੂਪੀ ਆਪਣੀ ਲੱਜ ਪਕੜ ਕੇ ਇਹਦੇ ਚ ਲਮਕ ਗਿਆ ਹੈ। ਦਿਨ ਤੇ ਰਾਤ ਕਾਲਾ ਤੇ ਚਿੱਟਾ ਚੂਹੇ ਇਸ ਉਮਰ ਰੂਪੀ ਲੱਜ ਨੂੰ ਕੱਟ ਰਹੇ ਹਨ। ਵਿਸ਼ੇ ਸ਼ਹਿਦ ਹੈ, ਵਿਸ਼ੇ ਰਹਿ ਸ਼ਹਿਦ ਇਹਦੇ ਮੁੱਖ ਵਿੱਚ ਚੋਣ ਲੱਗਿਆ, ਇਹਨੂੰ ਸਭ ਕੁਝ ਭੁੱਲ ਗਿਆ ਹੈ। ਦਿਨ ਤੇ ਰਾਤ ਦੀ ਸੰਗਿਆ ਦੇਣਾ ਆਣ ਦਿਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮਹਿ ਖਾਹੇ ਮਿਠਾਈ। ਇਸ ਤਰ੍ਹਾਂ ਹੀ ਜੀਵ ਅੰਦੇ ਖੂਹ ਦੇ ਵਿੱਚ ਖਤਮ ਹੋ ਜਾਂਦਾ ਹੈ, ਪਰ ਗੁਰੂ ਅੱਗੇ ਬੇਨਤੀ ਕਰੀਏ, ਪਾਤਸ਼ਾਹ ਸਾਨੂੰ ਇਹਦੇ ਚੋਂ ਬਚਾ ਲਓ, ਅੰਧੇ ਖੂਹ ਦੇ ਵਿੱਚੋਂ ਅਸੀਂ ਡਿੱਗ ਰਹੇ ਹਾਂ, ਆਪ ਕਿਰਪਾ ਕਰਕੇ ਕੱਢ ਲੈਣਾ ਕਰੋ।
ਵਿਸਰਾਮ
ਦੇ ਕੇ ਹਜ਼ੂਰ ਫਰਮਾਉਂਦੇ ਹਨ,
ਗਿਆਨ ਧਿਆਨ ਕਿਛ ਕਰਮ ਨਾ ਜਾਣਾ।
ਇਹ ਪਾਤਸ਼ਾਹ ਅਸੀਂ ਕੋਈ ਗਿਆਨ ਧਿਆਨ ਵੀ ਨਹੀਂ ਜਾਣਦੇ ਹਾਂ, ਨਾ ਹੀ ਸਾਨੂੰ ਨਿਰਗੁਣ ਸਰੂਪ ਦਾ ਕੋਈ ਗਿਆਨ ਹੈ, ਤੇ ਨਾ ਹੀ ਸਰਗੁਣ ਸਰੂਪ ਦਾ ਧਿਆਨ ਧਰਨਾ ਜਾਣਦੇ ਹਾਂ। ਜਾਂ ਗਿਆਨ ਆਤਮਕ ਸੂਝ ਧਿਆਨ, ਉਹ ਸੱਚ ਸਰੂਪ ਦਾ ਧਿਆਨ ਧਰੋ, ਤੇ ਕੋ ਮਨ ਮੈਂ ਜੇ ਕੋ ਮਤੋਜ ਸਭਾ ਜਗ ਛਾਇਓ, ਇਹ ਧਿਆਨ ਵੀ ਅਸੀਂ ਧਰਨਾ, ਤੇ ਨਾ ਕੋਈ ਚੰਗੇ ਕਰਮ ਕਰਤੱਵ ਕਰਨੇ ਜਾਣਦੇ
ਹਾਂ। ਨਿਰਮਲ ਕਰਨੀ,
ਸਾਡੀ ਕੋਈ ਚੰਗੀ ਨਿਰਮਲ ਪਵਿੱਤਰ ਕਰਨੀ ਵੀ ਕੋਈ ਉੱਚੀ ਨਹੀਂ ਹੈ, ਚੰਗੀ ਨਹੀਂ ਹੈ।
ਸਾਧ ਸੰਗਤ ਕੈ ਅੰਚਲ ਲਾਵੋ,
ਸੰਗਤ ਦਾ ਪੱਲਾ ਫੜਾ ਦੇਣਾ ਕਰੋ, ਕਿਰਪਾ ਕਰਕੇ ਸਾਨੂੰ ਐਸਾ ਸੰਗਤ ਦਾ ਲੜ ਫੜਾ ਦਿਓ।
ਵਿਖਮ ਨਦੀ ਜਾਏ ਤਰਨੀ,
ਜਿਸ ਦਾ ਸਦਕਾ ਮਹਾਰਾਜ ਕਠਿਨ ਨਦੀ ਤਰ ਜਾਈਏ, ਸੰਗਤ ਦਾ ਪੱਲਾ ਫੜ ਕੇ ਨਦੀ ਤਰਨੀ। ਸੰਸਾਰ ਆਸਾ ਤ੍ਰਿਸ਼ਨਾ ਦੀ ਨਦੀ ਬੜੀ ਔਖੀ ਆ, ਮਹਾਰਾਜ ਨੇ ਤਾਂ ਗੁਰਬਾਣੀ ਚਾਰ ਨਦੀਆਂ ਕਹਿ ਦਿੱਤੀਆਂ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਪਵੇ ਹੈ ਦੱਜ ਹੈ ਨਾਨਕਾ ਤਰੀਆ ਕਰਮੀ ਲੱਗ। ਪਰ ਸੰਗਤ ਤਾਰ ਸਕਦੀ ਹੈ, ਇਹਨਾਂ ਚੋਂ ਕੱਢ ਸਕਦੀ ਆ। ਮਹਾਰਾਜ ਇਹ ਸੰਗਤ ਦਾ ਆਪ ਅੰਚਲ ਐਸਾ ਪੱਲਾ ਲੜ ਫੜਾਓ, ਜਿਸ ਕਰਕੇ ਅਸੀਂ ਇਸ ਨਦੀਆਂ ਨੂੰ ਤਰ ਜਾਈਏ।
ਸੰਪਤ ਮਾਇਆ ਰਸ ਮੀਠੇ,
ਮਹਾਰਾਜ ਸੰਸਾਰਕ ਜਿਹੜੇ ਸੁੱਖ ਨੇ, ਸੰਪਦਾ ਦੇ ਤੇ ਮਾਇਆ ਦੇ ਜਿਹੜੇ ਮਿੱਠੇ ਰਸ ਹਨ,
ਇਹ ਨਹੀਂ ਮਨ ਮਹਿ ਧਰਣੀ,
ਰੱਬ ਦੇ ਪਿਆਰੇ ਇਹ ਮਨ ਚ ਨਹੀਂ ਧਾਰਨ ਕਰਦੇ। ਆਪ ਕਿਰਪਾ ਕਰੋ, ਸਾਡੇ ਮਨ ਵਿੱਚ ਨਾ ਇਹ ਅਸੀਂ ਧਾਰਨ ਕਰੀਏ।
ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ,
ਹਜ਼ੂਰ ਕਹਿੰਦੇ ਨੇ ਇਹ ਦਾਸ ਸੇਵਕ ਤਾਂ ਹੈ ਮਾਲਕ, ਤੇਰੇ ਦਰਸ਼ਨ ਕਰਕੇ ਹੀ ਤ੍ਰਿਪਤ ਸੰਤੋਖ ਨੂੰ ਧਾਰਨ ਕਰਕੇ ਪ੍ਰਾਪਤ ਹੋਇਆ ਹੈ।
ਹਰ ਨਾਮ ਰੰਗ ਆਭਰਣੀ,
ਕਿਰਪਾ ਕਰੋ, ਸੰਪੂਰਨਤਾ ਕਰਦੇ ਹਾਂ ਮਹਾਰਾਜ, ਕਿਰਪਾ ਕਰਦੇ ਹਨ। ਹਰ ਨਾਮ ਰੰਗ ਆਭਰਣੀ ਹੈ ਮਹਾਰਾਜ, ਜਿਹੜਾ ਤੇਰੇ ਨਾਮ ਦਾ ਰੰਗ ਪ੍ਰੇਮ ਹੈ, ਇਹ ਹੀ ਸਾਡੇ ਜੀਵਨ ਦਾ ਆਭਰਣੀ ਗਹਿਣਾ ਬਣ ਜਾਵੇ। ਅਸੀਂ ਤੇਰੇ ਨਾਮ ਦੇ ਭੂਸ਼ਣ ਨੂੰ ਸਵਾਸਾਂ ਰੂਪ ਧਾਗੇ ਦੇ ਅੰਦਰ ਪਰੋ ਕਰਕੇ ਜੋ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਜਾਂ ਗੁਰਬਾਣੀ ਦੇ ਨਿਤਨੇਮ ਕਰਨੇ ਆ, ਇਹੀ ਅਸੀਂ ਆਪਣੇ ਗੱਲ ਦਾ ਭੂਸ਼ਣ ਜੀਵਨ ਦਾ ਬਣਾ ਲਈਏ। ਹਰ ਨਾਮ ਰੰਗ ਅਭਰਨੀ, ਜਿਹੜਾ ਅੰਤ ਵਾਰਜਣ ਨਾਨਕ ਅੰਤ ਵਾਰ ਨਾਮ ਗਹਿਣਾ, ਜਿਹੜਾ ਨਾਲ ਨਿਭਣ ਵਾਲਾ ਨਾ ਨਾਮ ਰੂਪ ਗਹਿਣਾ, ਇਹ ਸਾਡੇ ਰੰਗ ਦਾ, ਇਹ ਸਾਡੇ ਜੀਵਨ ਦਾ, ਤੇਰੇ ਨਾਮ ਦਾ ਪ੍ਰੇਮ ਰੂਪ ਗਹਿਣਾ ਸਾਡੇ ਜੀਵਨ ਦਾ ਗਹਿਣਾ ਬਣ ਜਾਵੇ, ਜਿਸ ਕਰਕੇ ਸਾਡਾ ਜੀਵਨ ਸਫਲਾ ਹੋ ਜਾਵੇ। ਗੁਰੂ ਪਿਆਰਿਓ, ਇਹ ਅੱਜ ਦੇ ਪਵਿੱਤਰ ਗੁਰੂ ਦੇ ਬਖਸ਼ਿਸ਼ ਕੀਤੇ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ, ਗੁਰੂ ਕਾ ਇਤਿਹਾਸ ਸਰਵਣ ਕੀਤਾ, ਦੁਆਰਾ ਫੇਰ ਸਮੁੱਚੀਆਂ ਸੰਗਤਾਂ ਨੂੰ ਗੁਰੂ ਹਰਿ ਰਾਏ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਦਾਸ ਤੋਂ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਸਤਿਗੁਰੂ ਅਤੇ ਸੰਗਤ ਬਖਸ਼ਣ ਯੋਗ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੇ ਜੀ।
ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮੈਂ ਧਰਨੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।